ॐ वाहे गुरु साहिब जियो हम अवगुण परे एक गुण नाही अमृत छाड बिखै बिख खाई माया मोह परम पै भूले सुत दारा स्यों प्रीत लगाई एक उत्तम पंथ सुनियो गुर संगत तहें मिलंत जम त्रास मिटाई एक अरदास पाठ कीरत की गुर रामदास राखो शरणाई एक अरदास पाठ कीरत की गुर रामदास राखो शरणाई सतनाम वाहे गुरु साहिब जियो ददै दोष ना देऊं किसे दोष कर्मा आपणिया जो मैं किया सो मैं पाया दोष ना दीजै अवर जना ददै दोष ना देऊं किसे दोष कर्मा आपणिया जो मैं किया सो मैं पाया दोष ना दीजै अवर जना तद्दै तार कला जिन छोड़ी हर चीजी जिन रंग किया तिसदा दिया सबनी लिया करमी करमी हुकम पया तद्दै तार कला जिन छोड़ी हर चीजी जिन रंग किया तिसदा दिया सबनी लिया करमी करमी हुकम पया वाहिगुरु जी का खालसा वाहिगुरु जी की फतेह। साहिब सतगुरु गुरु ग्रंथ साहिब जी दी पवित्र हजूरी अंदर सुभाईमान गुरु सवारे सत संगी जनों अज रात्रि दे इस सजे हुए विशेष दीवान दी آپ جی نے حاضری بھری ہے، ستگرو جی دے امرت بچنا دا کیرتن اور گرمت وچاراں دی دات ستگرو جی نے ترٹ کے بخشی ہے۔ امرت بانی دے کیرتن وچ سماپتی تے تن گرو ارجن دیو سچے پاتشاہ جی دا اچارن کیتا ہویا آسیس دا شبد آپ جی نے سرون کیتا ہے۔ اس شبد وچ کیول آسیس شبد وال ہی آپاں زیادہ توجہ دینے ہاں، پر اس آسیس نال جتنے بھی بچن سبندت نے وہ صحیح ارتھاں وچ سکھ دے جیون نوں کرن والے نے۔ آسیس وچ ماں دے اندر دی جو ترجمانی ہے وہ گرو ماں نے کیتی ہے۔ ماں پاویں ککھاں دی کلی وچ ہووے، پاویں اچے محل وچ ہووے، سنسارک طور تے آرتھک پکھوں کسے نو امیر کسے نو غریب کہہ سکنے ہیں، پر ہر ماں دی ممتا اپنی سنتان پرتی اکو ہندی ہے۔ ممتا نہ غریب ہندی ہے تے نہ امیر ہندی، ایک سمان ممتا ہے۔ ہر ماں دی اچھا ہے کہ میرے پتر تیری پوشاک چنگی ہووے، تیری خوراک سب تو چنگی ہووے، تیری سوسائٹی تیری صحبت چنگی ہووے۔ تے تن گرو ارجن صاحب نے یہ ساریاں گلاں کیتیاں، آسیس وچ باہر دا شبد کوئی بھی نہ کیا تیری پوشاک کئی ہزاراں دی قیمتی ہووے۔ کہن لگے باہر دی پوشاک تا ماپے سلا دیندے نے، سمے نال او پوشاکاں چھوٹیاں بھی ہندیاں نے، کسدیاں تے پاٹ دیاں نے، کہ پتر آسیس ہے گرو ماں دی کہ رب تینو پت دا کپڑا جائے جڑا تن دے کپڑے چھجن تو بعد بھی تیرے اندر نو ٹک کے رکھے۔ دوسرا بچن کہ تیرا بھوجن کیرتن دا بن جائے، تیری سنگت پربھو پیاریاں دے رنگ وچ رتے خویاں دی ہووے، تو امرت دے پیالے پیئیں، اخیر تے کہن لگے جگیاسو ایہو جا بنے کہ جویں چاترک سوانتی بوند نو پکار دے، تے گناہ دا گراہ ایہو جا بنے جویں پورا چکڑ وچ اگے کوئی پھل وچو وی رس لئی جاندا۔ ستگرو دا بچن آپ نے سرون کیتا ہے کہ ستگر تم کو ہوئے دیالا، سنت سانگ تیری پریت، کاپڑ پت پرمیشر راکھی، بھوجن کیرتن نیت۔ دیکھو اے شبد کیول کہن ماتر نہیں، بھائی سنگھ صاحب کہہ کے گئے بابا جی نے بانی جیوی، تے جیوی دا ارتھ جنوں اپنی زندگی وچ لاگو کیتا۔ صاحب کہندے نے ستگر تم کو ہوئے دیالا، سنت سنگ تیری پریت، کاپڑ پت پرمیشر راکھی، بھوجن کیرتن نیت، امرت پیوہ سدا چر جیو، ہر سمرت آنند انتا، رنگ تماشا پورن آسا کبہ نہ بیاپے چنتا۔ چنتا مکت کرتا سدا لی گرو ماہ نے۔ اخیرلا بچن کیتا پور تمہارا اے من ہووو، ہر چرنا ہو کولا، نانک داس ان سنگ لپٹایو، جو بوند ہے چاترک مولا۔ سارے شبد وچ حضور نے صرف اندر دی شخصیت نو کر لئی، اے ساڈی چولی وچ آسیس پائی، سمچی مانوتا لئی۔ اج مگر مہینے دی وچار آپاں صبح کر چکے ہیں، دو امرت بچن پٹی دے وچوں ددا اور تدا اکھر جو ہے، اس رہی ستگرو نے دو بچن سانو اج سمجھائے نے۔ کہنے پہلی گل تا اے کہ جیڑے آپاں کرم کرنے پئے ہاں، ਇਹਨਾਂ ਕਰਮਾਂ ਦਾ ਫਲ ਤੈਨੂੰ ਜ਼ਰੂਰ ਭੁਗਤਣਾ ਪਏਗਾ। ਕਰਮ ਤੂੰ ਕਰੇ ਤੇ ਦੂਸ਼ ਦੋਸ਼ ਦੂਜਿਆਂ ਉੱਪਰ ਤੂੰ ਲਾਵੇਂ, ਇਹ ਬਾਤ ਅੱਛੀ ਨਹੀਂ। ਸਾਹਿਬ ਨੇ ਕਿਹਾ ਕਿ ਕਿਸੇ ਦੂਜੇ ਨੂੰ ਦੋਸ਼ ਨਾ ਦੇ, ਆਪਣੇ ਕਰਮਾਂ ਵੱਲ ਝਾਤੀ ਮਾਰ ਤੇ ਖੁਦ ਆਪਣੇ ਆਪ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਜੋ ਮੈਂ ਕੀਤਾ ਸੀ ਉਹ ਪਾ ਲਿਆ ਤੇ ਫਿਰ ਦੂਜੇ ਨੂੰ ਦੋਸ਼ ਕਾਸ ਲਿਦੇ ਹਾਂ। ਫਿਰ ਬਚਨ ਕੀਤਾ ਉਸ ਪ੍ਰਭੂ ਨੇ ਆਪ ਆਪਣੀ ਰਹਿਮਤ ਕਰਕੇ ਸ੍ਰਿਸ਼ਟੀ ਸਿਰਜੀ, ਆਪਣੀ ਕਲਾ ਆਪਣੀ ਸਤਿਆ ਇਹਦੇ ਵਿੱਚ ਟਿਕਾਈ ਤੇ ਜਿਵੇਂ ਜਿਵੇਂ ਕਿਸੇ ਦੇ ਕਰਮ ਸਨ ਮੇਰੇ ਸਾਈਂ ਨੇ ਆਪਣੇ ਹੁਕਮ ਨਾਲ ਉਹਨਾਂ ਨੂੰ ਦਾਤਾਂ ਦੇ ਦਿੱਤੀਆਂ। ਆਓ ਇਸ ਸੰਬੰਧੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਥੱਲੇ ਵਿਚਾਰ ਕਰਾਂਗੇ। ਕਰਮ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਿੰਨ ਅਰਥਾਂ ਵਿੱਚ ਤਕਰੀਬਨ ਆਇਆ ਹੈ। ਤਕਰੀਬਨ ਦਾ ਅਰਥ ਹੁੰਦਾ ਹੈ ਕਿ ਇਸ ਤੋਂ ਅੱਗੇ ਵੀ ਹੋ ਸਕਦਾ ਹੈ। ਪਹਿਲਾ ਬਚਨ ਕਰਮ ਦਾ ਅਰਥ ਹੈ ਕਰਮ ਕਾਂਡ, ਦੂਸਰਾ ਕਰਮ ਦਾ ਅਰਥ ਹੈ ਬਖਸ਼ਿਸ਼, ਤੇ ਤੀਸਰਾ ਹੈ ਕੀਤੇ ਹੋਏ ਆਪਣੇ ਕਰਮ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਰਮ ਧਰਮ ਪਾਖੰਡ ਜੋ ਦੀਸ ਹੈ ਤਿੰਨ ਜਮ ਜਾ ਗਾਤੀ ਲੁੱਟੈ, ਉਹਦਾ ਅਰਥ ਹੈ ਧਰਮ ਦੇ ਨਾਮ ਉੱਪਰ ਕੀਤੇ ਹੋਏ ਕਰਮ ਕਾਂਡ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਸਾਹਿਬ ਕਿਰਪਾਲੂ ਜੀ ਦਾ ਜਿਨ ਕਉ ਨਦਰ ਕਰਮ ਤਿੰਨ ਕਾਰ, ਉੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਜਾਂ ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਰਹਿਮਤ ਭਰੀ ਨਦਰ। ਤੀਸਰਾ ਜਿਹੜਾ ਅੱਜ ਬਚਨ ਆਇਆ ਇੱਥੇ ਕਰਮ ਦਾ ਅਰਥ ਹੈ ਆਪਣੇ ਕੀਤੇ ਹੋਏ ਕਰਮ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਰਮਾਂ ਦੇ ਸੰਬੰਧੀ ਬੇਅੰਤ ਪ੍ਰਮਾਣ ਦਿੱਤੇ ਗਏ। ਪੁਰਾਤਨ ਲੋਕ ਤਿੰਨ ਤਰ੍ਹਾਂ ਦੇ ਕਰਮ ਮੰਨਦੇ ਨੇ, ਸ਼ਾਸਤਰਕਾਰ ਬਾਣੀ ਵਿੱਚ ਵੀ ਉਹਦੀ ਝਲਕ ਮਿਲਦੀ ਹੈ। ਉਹ ਤਿੰਨ ਤਰ੍ਹਾਂ ਦੇ ਕਰਮ ਨੇ, ਪਹਿਲਾ ਹੈ ਸੰਚਿਤ ਕਰਮ, ਦੂਸਰਾ ਹੈ ਪਰਾਲਬਧ ਕਰਮ ਤੇ ਤੀਸਰਾ ਹੈ ਕਿਰਿਆਮਾਨ ਕਰਮ। ਜੇ ਆਪਾਂ ਕਰਮ ਦੇ ਅਖਰੀ ਅਰਥ ਇਸ ਕੰਸੈਪਟ ਵਿੱਚ ਕਰਨੇ ਹੋਣ ਤੇ ਇਹਦਾ ਅਰਥ ਹੈ ਕੁਛ ਕਰਨ ਦੀ ਚੇਸ਼ਟਾ ਜਾਂ ਹਿਲ ਜੁਲ, ਅਖਰੀ ਅਰਥ ਦੇ ਇਹੀ ਬਣ ਗਏ। ਤਿੰਨ ਤਰ੍ਹਾਂ ਦੇ ਕਰਮ ਮੰਨੇ ਨੇ, ਸੰਚਿਤ ਕਰਮ, ਪਰਾਲਬਧ ਕਰਮ ਤੇ ਔਰ ਕਿਰਿਆਮਾਨ ਕਰਮ। ਹੁਣ ਕਰਮਾਂ ਨੂੰ ਭੋਗਣ ਵਾਸਤੇ ਸਰੀਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕਰਮ ਤਾਂ ਭੋਗੇ ਤਾਂ ਜਾਣਗੇ, ਕੀਤੇ ਤਾਂ ਜਾਣਗੇ ਜੇ ਮਨੁੱਖ ਦੇ ਕੋਲ ਦੇਹ ਹੋਵੇਗੀ। ਇਹਨਾਂ ਤਿੰਨਾਂ ਕਰਮਾਂ ਦੇ ਅਰਥ ਕੀ ਨੇ? ਸੰਚਿਤ ਕਰਮ ਦਾ ਅਖਰੀ ਅਰਥ ਹੈ ਕਿ ਆਪਣੇ ਪਿਛਲੇ ਜਨਮ ਦੇ ਇਕੱਠੇ ਕੀਤੇ ਹੋਏ ਕਰਮ। ਪਰਾਲਬਧ ਕਰਮ ਦਾ ਅਰਥ ਹੈ ਕਿ ਜਿਹੜੇ ਅਸੀਂ ਪਿਛਾਂ ਕਰਮ ਕੀਤੇ, ਸੰਚਿਤ ਕੀਤੇ ਤੇ ਹੁਣ ਅਸੀਂ ਉਹਨਾਂ ਕਰਮਾਂ ਨੂੰ ਭੋਗਨੇ ਪਏ ਹਾਂ, ਉਹਨੂੰ ਕਿਹਾ ਜਾਂਦਾ ਪਰਾਲਬਧ ਕਰਮ। ਤੀਸਰੇ ਨੇ ਕਿਰਿਆਮਾਨ ਕਰਮ, ਤੇ ਕਿਰਿਆਮਾਨ ਕਰਮ ਦਾ ਅਰਥ ਹੈ ਜਿਹੜੇ ਅਸੀਂ ਵਰਤਮਾਨ ਵਿੱਚ ਕੰਮ ਪੈ ਕਰਨੇ ਆ। ਸੰਚਿਤ ਕਰਮ, ਪਰਾਲਬਧ ਕਰਮ, ਕਿਰਿਆਮਾਨ ਕਰਮ। ਸੰਚਿਤ ਕਰਮ ਨੇ ਪਿਛਲੇ ਜਨਮਾਂ ਦੇ, ਪਰਾਲਬਧ ਅਸੀਂ ਹੁਣ ਭੋਗਨੇ ਪਏ ਹਾਂ, ਤੇ ਪਿਆਰਿਓ ਕਿਰਿਆਮਾਨ ਜਿਹੜੇ ਕਰਮ ਨੇ ਉਹ ਵਰਤਮਾਨ ਵਿੱਚ ਕੀਤੇ ਜਾ ਰਹੇ ਨੇ। ਇੱਥੋਂ ਫਿਰ ਆਵਾਗਾਉਣ ਦਾ ਕੰਸੈਪਟ ਸ਼ੁਰੂ ਹੁੰਦਾ ਹੈ ਕਿ ਆਵਾਗਾਉਣ ਕੀ ਹੈ। ਦੇਖੋ ਜਿਹੜਾ ਅੱਜ ਕਿਰਿਆਮਾਨ ਕਰਮ ਹੈ ਜੋ ਮੈਂ ਅੱਜ ਕਰ ਰਿਹਾ ਵਰਤਮਾਨ ਵਿੱਚ, ਪਿਆਰਿਓ ਉਹ ਅਗਲੇ ਜਨਮ ਵਿੱਚ ਮੇਰੇ ਵਾਸਤੇ ਸੰਚਿਤ ਕਰਮ ਬਣ ਕੇ ਆ ਜਾਏਗਾ। ਜਿਹੜਾ ਸੰਚਿਤ ਕਰਮ ਹੈ ਉਹ ਉਸੇ ਜਨਮ ਵਿੱਚ ਪਰਾਲਬਧ ਕਰਮ ਬਣ ਜਾਏਗਾ, ਤੇ ਫਿਰ ਉਥੋਂ ਕਿਰਿਆਮਾਨ ਕਰਮ ਸ਼ੁਰੂ ਹੁੰਦੇ ਨੇ। ਇਉਂ ਕਹਿ ਲੋ ਇਹਨਾਂ ਤਿੰਨਾਂ ਕਰਮਾਂ ਦੀ ਪਰਿਭਾਸ਼ਾ ਦੇ ਵਿੱਚ ਮਨੁੱਖ ਦਾ ਆਉਣ ਜਾਣ ਦਾ ਤਾਣਾ ਜਿਹੜਾ ਉਹ ਤਣਿਆ ਰਹਿੰਦਾ ਹੈ। ਹੁਣ ਕਰਮ ਕਿਵੇਂ ਬਣਦਾ ਹੈ? ਛੋੜਾ ਜੇ ਨੂੰ ਬਰੀਕੀ ਵਿੱਚ ਕਿ ਜਿਹੜੇ ਖਿਆਲ ਸਾਡੇ ਮਨ ਚ ਆਉਂਦੇ ਨੇ, ਇਹ ਮਤ ਸੋਚੀਏ ਜੇ ਅਸੀਂ ਤੇ ਕਈ ਵਾਰੀ ਸ਼ਬਦ ਵਰਤਨੇ ਆ ਨਾ ਕਿ ਗੱਲਾਂ ਗੱਲਾਂ ਵਿੱਚ ਮੈਂ ਤਾਂ ਮਜ਼ਾਕ ਪਿਆ ਕਰਦਾ ਸਾਂ, ਨਹੀਂ ਪਿਆਰਿਓ ਜਿਹੜਾ ਵੀ ਖਿਆਲ ਮਨ ਚ ਆਉਂਦਾ ਹੈ
ਭਾਵੇਂ ਉਹਨੂੰ ਬੋਲ ਕੇ ਬੈਖਰੀ ਰਾਹੀਂ ਪ੍ਰਗਟ ਕਰੋ ਤੇ ਭਾਵੇਂ ਉਸ ਖਿਆਲ ਨੂੰ ਅੰਦਰੇ ਅੰਦਰ ਪੀ ਜਾਓ, ਉਹ ਖਿਆਲ ਆਪਣੀ ਲਕੀਰ ਮਨ ਦੇ ਉੱਪਰ ਜ਼ਰੂਰ ਛੱਡ ਕੇ ਜਾਏਗਾ। ਇਹੀ ਕਾਰਨ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਇਨਸਾਨ ਦਾ ਮਨ ਕੀ ਹੈ ਕਿ ਜਿਹੜੇ ਅਸੀਂ ਸਵੇਰੇ ਫੁਰਨੇ, ਖਿਆਲ ਨੂੰ ਫੁਰਨਾ ਵੀ ਕਿਹਾ ਜਾਂਦਾ, ਜਿਹੜਾ ਅਸੀਂ ਸੁਬਾ ਖਿਆਲ ਬਣਾਉਂਦੇ ਹਾਂ, ਨਾ ਤਾਂ ਉਹਦੇ ਬਾਰੇ ਕਿਸੇ ਨੂੰ ਦੱਸਦੇ ਹਾਂ, ਨਾ ਅਸੀਂ ਬੋਲਨੇ ਹਾਂ, ਪਰ ਰਾਤ ਨੂੰ ਸੁਪਨੇ ਵਿੱਚ ਉਹ ਖਿਆਲ, ਉਹ ਫੁਰਨਾ ਜੋ ਬਣਿਆ, ਉਹ ਸਹੀ ਅਰਥਾਂ ਵਿੱਚ ਸੁਪਨੇ ਦਾ ਰੂਪ ਧਾਰਨ ਕਰਕੇ ਆ ਜਾਂਦਾ ਹੈ। ਇਹਦਾ ਮਤਲਬ ਕਿ ਖਿਆਲ ਦਾ ਬੀਜ ਸਾਡੇ ਮਨ ਦੇ ਵਿੱਚ ਡਿੱਗ ਪਿਆ, ਉਸ ਕਰਮ ਨੇ, ਉਸ ਫੁਰਨੇ ਨੇ ਆਪਣਾ ਸੁਭਾਅ, ਆਪਣੀ ਲਕੀਰ ਛੱਡ ਦਿੱਤੀ। ਖਿਆਲ ਸਾਡੇ ਮਨ ਦੇ ਉੱਪਰ ਸੰਸਕਾਰ ਬਣਾਉਂਦੇ ਨੇ, ਸੰਸਕਾਰ ਸੁਭਾਅ ਬਣ ਜਾਂਦਾ ਹੈ। ਤੇ ਚੇਤੇ ਰੱਖੋ, ਫਿਰ ਸੁਭਾਅ ਦੇ ਅਧੀਨ ਹੋਇਆ ਬੰਦਾ ਫਿਜ਼ੀਕਲ ਤੌਰ ਤੇ ਕਰਮ ਕਰਨ ਲੱਗ ਪੈਂਦਾ। ਜੋ ਮਨ ਚ ਖਿਆਲ ਹੁੰਦੇ ਨੇ ਉਹ ਇੱਕ ਦਿਨ ਕਰਮ ਬਣਦਾ ਹੈ। ਬਾਬਾ ਜੀ ਨੇ ਬਾਣੀ ਵਿੱਚ ਵੀ ਇਹ ਬਚਨ ਕਹੇ ਨੇ। ਹੁਣ ਇਹਨਾਂ ਕਰਮਾਂ ਨੂੰ ਭੋਗਣ ਲਈ ਜੇ ਤਿੰਨ ਕਰਮ ਨੇ ਤੇ ਤਿੰਨ ਸਰੀਰ ਆਦਮੀ ਦੇ ਮੰਨੇ ਗਏ ਨੇ। ਇੱਕ ਆ ਜਿਹੜਾ ਸਰੀਰ ਅਸੀਂ ਦੇਖਣੇ ਪਏ ਹਾਂ, ਇਹ ਵੇ ਸਥੂਲ, ਇਸ ਤੋਂ ਅੱਗੇ ਹੈ ਸੂਖਸ਼ਮ, ਤੇ ਸੂਖਸ਼ਮ ਤੋਂ ਅੱਗੇ ਜਿਹੜਾ ਸਰੀਰ ਹੈ ਉਹਨੂੰ ਕਿਹਾ ਜਾਂਦਾ ਹੈ ਕਾਰਨ ਸਰੀਰ। ਕਾਰਨ ਸਰੀਰ ਅਵਿਦਿਆ ਕਰਕੇ ਪੈਦਾ ਹੁੰਦਾ ਹੈ, ਮਾਇਆ ਕਰਕੇ, ਅਗਿਆਨਤਾ ਕਰਕੇ ਪੈਦਾ ਹੁੰਦਾ ਹੈ। ਉਸ ਕਾਰਨ ਸਰੀਰ ਦੇ ਕਰਕੇ ਫਿਰ ਸੂਖਸ਼ਮ ਸਰੀਰ ਦੀ ਹੋਂਦ ਹੈ। ਤੇ ਪਿਆਰਿਓ, ਇਸ ਸੂਖਸ਼ਮ ਸਰੀਰ ਨੂੰ ਕਰਮ ਭੋਗਣ ਵਾਸਤੇ ਸਥੂਲ ਸਰੀਰ ਹੋਣਾ ਅਤ ਜ਼ਰੂਰੀ ਹੈ, ਕਿਉਂਕਿ ਸੂਖਸ਼ਮ ਉਹਨੂੰ ਭੋਗਣ ਲਈ ਸਥੂਲ ਨੂੰ ਮੰਗੇਗਾ। ਤੇ ਚੰਗੇ ਕਰਮ ਵੀ ਸਰੀਰ ਤੋਂ ਬਿਨਾਂ ਨਹੀਂ ਹੋ ਸਕਦੇ, ਮੰਦੇ ਕਰਮ ਵੀ ਸਰੀਰ ਤੋਂ ਬਿਨਾਂ ਨਹੀਂ ਹੋ ਸਕਦੇ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ। ਦੇਖੋ, ਇਹਨੂੰ ਕਰਮ ਕਾਂਡ ਵੱਲ ਨਾ ਲਿਜਾਇਓ, ਮੇਰੀ ਬੇਨਤੀ ਨੂੰ ਸਮਝਿਓ। ਰੂਹਾਂ ਦੀ ਗੱਲ ਅਸੀਂ ਕਰਨੇ ਹਾਂ। ਪਿਛਲੇ ਦਿਨੀ ਬਾਹਰ ਸੱਜਣ ਵੀ ਬੈਠੇ ਕਰ ਰਹੇ ਸਾਂ ਕਿ ਕੀ ਆਪਾਂ ਰੂਹਾਂ ਨੂੰ ਮੰਨਦੇ ਹਾਂ। ਦੇਖੋ, ਹਰ ਰੂਹ ਦਾ ਆਪੋ ਆਪਣਾ ਅੰਦਰ ਦਾ ਸੰਸਕਾਰ ਬਣਿਆ, ਸੁਭਾਅ ਹੈ। ਜਿਸ ਦੀ ਮੌਤ ਹੋ ਜਾਏ, ਰੂਹ ਦਾ ਸੁਭਾਅ ਮਾੜਾ ਸੀ, ਅੰਦਰ ਦੇ ਕਰਮ ਮਾੜੇ ਨੇ, ਪਿਆਰਿਓ ਕਈ ਵਾਰੀ ਉਸ ਰੂਹ ਨੂੰ ਤਨ ਨਾ ਮਿਲੇ, ਉਹ ਕਿਸੇ ਦੇ ਤਨ ਵਿੱਚ ਪ੍ਰਵੇਸ਼ ਕਰਕੇ ਵੀ ਕੁਕਰਮ ਭੋਗ ਜਾਂਦੀ ਹੈ। ਸਿਆਣੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਸ ਬੰਦੇ ਦੀ ਬੰਦ ਖਲਾਸੀ ਨਹੀਂ, ਤੇ ਸ਼ਾਇਦ ਇਹੀ ਕਾਰਨ ਕਿ ਜਿਹਨੂੰ ਆਪਾਂ ਦੇਵ ਜੂਨੀ ਕਹਿੰਦੇ ਆ, ਬਾਣੀ ਵਿੱਚ ਇਹ ਸ਼ਬਦ ਹੈ ਕਿ ਦੇਵਤੇ ਵੀ ਇੱਕ ਜੂਨ ਮੰਨਿਆ ਗਿਆ। ਪਿਆਰਿਓ, ਉਹਨਾਂ ਕੋਲ ਦੇਹ ਨਹੀਂ, ਕੇਵਲ ਪ੍ਰਕਾਸ਼ ਹੈ, ਪਰ ਉਹਨਾਂ ਦੀ ਵੀ ਇੱਛਾ ਹੈ ਕਿ ਜੇ ਅਗਲਾ ਸਟੈਪ ਰੱਬ ਦੇ ਘਰ ਤੱਕ ਜਾਣਾ ਹੈ, ਤਨ ਹੋਵੇਗਾ ਤੇ ਨਾਮ ਜਪਿਆ ਜਾਏਗਾ, ਕਿਉਂਕਿ ਤਨ ਤੋਂ ਬਿਨਾਂ ਨਾਮ ਵਾਲੀ ਖੇਡ ਵੀ ਨਹੀਂ ਬਣਨੀ। ਤਾਂ ਹੀ ਬਾਬਾ ਜੀ ਨੇ ਕਿਹਾ ਇਸ ਦੇਹੀ ਕੋ ਸਿਮਰੈ ਦੇਵ, ਕਿਉਂ ਕਹਿ ਦਿੱਤਾ, ਕਿਉਂਕਿ ਉਹਨਾਂ ਕੋਲ ਰੂਹ ਹੈ, ਆਤਮਾ ਹੈ, ਪਰ ਉਹਦੇ ਵਾਸਤੇ ਭਾਂਡਾ ਕੋਈ ਨਹੀਂ, ਉਹਦੇ ਵਾਸਤੇ ਥਾਂ ਕੋਈ ਨਹੀਂ। ਫਿਰ ਉਹ ਤਰਲੇ ਲੈਂਦੇ ਨੇ ਵੀ ਅਸੀਂ ਸ਼ੁਭ ਕਰਮ ਕਰ ਕਰਕੇ ਦੇਵ ਪਦਵੀ ਮੰਗਦੇ ਰਹੇ, ਤੇ ਦੇਵ ਪਦਵੀ ਤਾਂ ਰਸਤੇ ਦਾ ਇੱਕ ਪੜਾ ਹੈ, ਪਰ ਮੇਰੇ ਦਾਤਾ ਜੀ ਸਾਨੂੰ ਤੂੰ ਚਾਹੀਦਾ। ਫਿਰ ਪਰਤ ਕੇ ਉਸੇ ਦੇਵ ਨੂੰ ਕਿਤੇ ਅਰਦਾਸਾਂ ਕਰੇ, ਸਰੀਰ ਮਿਲਦਾ, ਤੇ ਫਿਰ ਸਰੀਰ ਤੋਂ ਬਾਅਦ ਉਹ ਕਰਮ ਕਰਦਾ, ਤੇ ਫਿਰ ਕਿਤੇ ਸਾਈਂ ਦੇ ਘਰ ਨੂੰ ਤੁਰਦਾ ਹੈ। ਤਿੰਨ ਤਰ੍ਹਾਂ ਦੇ ਕਰਮ ਨੇ, ਤੇ ਅਰਜ਼ ਮੈਂ ਕੀਤੀ ਤਿੰਨ ਤਰ੍ਹਾਂ ਦੇ ਸਰੀਰ ਪੁਰਾਣੇ ਲੋਕਾਂ ਨੇ, ਸ਼ਾਸਤਰਕਾਰਾਂ ਨੇ ਮੰਨੇ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਜੇ ਅਸੀਂ ਦੇਖੋ, ਅੱਜ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਪਹਿਲੀ ਗੱਲ ਤਾਂ ਅਸੀਂ ਇਹ ਹੀ ਨਹੀਂ ਮੰਨਦੇ ਵੀ ਜੋ ਅਦ੍ਰਿਸ਼ਟ ਹੈ ਉਹ ਹੁੰਦਾ ਹੈ ਕੁਛ। ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਦਿਸਦਾ ਨਹੀਂ ਉਹ ਤਾਂ ਹੈ ਹੀ ਨਹੀਂ। ਨਹੀਂ ਪਿਆਰਿਓ, ਕਦੀ ਵੀ ਗੁਰਮਤ ਵਿੱਚ ਦਾਵਾ ਨਹੀਂ, ਪਰ ਬੇਅੰਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਦਿਸਦੀਆਂ ਨਹੀਂ ਪਰ ਉਹਨਾਂ ਦੀ ਹੋਂਦ ਹੈ। ਬੇਅੰਤ ਐਸੇ ਨੇ ਜਿਨ੍ਹਾਂ ਦੀ ਹੋਂਦ ਹੈ ਪਰ ਦੇ ਨਜ਼ਰ ਨਹੀਂ ਆਉਂਦੇ। ਉਦਾਹਰਨ ਦੇ ਤੌਰ ਤੇ, ਕਿ ਅੱਜ ਤੀਕਰਾਂ ਕਿਸੇ ਨੇ ਮੋਹ ਦੀ ਸ਼ਕਲ ਦੇਖੀ ਹੈ ਕਿ ਮੋਹ ਦਾ ਕੱਦ ਕਿਤਨਾ, ਮੋਹ ਦੀ ਸ਼ਕਲ ਕਿਤਨੀ। ਜਿਸ ਮੋਹ ਦੀ ਸਾਰੀ ਅਸੀਂ ਗੱਲ ਕਰਨੇ ਹਾਂ, ਮੋਹ ਦੀ ਸ਼ਕਲ ਕਦੀ ਕਿਸੇ ਨੇ ਦੇਖੀ। ਅਦ੍ਰਿਸ਼ਟ ਹੋਣ ਦੇ ਬਾਵਜੂਦ ਵੀ ਉਹ ਹੈ, ਪਰ ਜਦੋਂ ਕਿਤੇ ਇੱਕ ਮਾਂ ਨੂੰ ਆਪਣੇ ਪਰਦੇਸ਼ ਗਏ ਪੁੱਤਰ ਦੀ ਯਾਦ ਆਉਂਦੀ ਏ, ਉਹਦੀਆਂ ਅੱਖਾਂ ਦਾ ਪਾਣੀ ਸਿਮ ਕੇ ਬਾਹਰ ਆ ਜਾਂਦਾ ਹੈ, ਫਿਰ ਪਤਾ ਲੱਗਦਾ ਇਸ ਮਾਈ ਦੇ ਮਨ ਉੱਤੇ ਮੋਹ ਨੇ ਪ੍ਰਭਾਵ ਪਾ ਲਿਆ ਹੈ। ਦਿਸਦਾ ਨਹੀਂ, ਮੋਹ ਦੀ ਸ਼ਕਲ ਨਹੀਂ, ਪਰ ਤੁਹਾਨੂੰ ਤੇ ਅਸਰ ਕਰਦਾ ਹੈ। ਕ੍ਰੋਧ ਦੀ ਸ਼ਕਲ ਕਦੀ ਕਿਸੇ ਨੇ ਦੇਖੀ, ਪਰ ਜਿਸ ਵੇਲੇ ਬੰਦੇ ਦੇ ਮਨ ਵਿੱਚ ਕ੍ਰੋਧ ਆਪਣਾ ਪ੍ਰਵਾਹ ਪਾਉਂਦਾ ਹੈ, ਇਹਦੇ ਬੋਲ ਇਹਦੇ ਸਰੀਰ ਦਾ ਰੰਗ ਢੰਗ ਦੱਸ ਦਿੰਦਾ ਹੈ ਕਿ ਇਸ ਬੰਦੇ ਦੇ ਅੰਦਰ ਕ੍ਰੋਧ ਨੇ ਆਪਣਾ ਟਿਕਾਣਾ ਕਰ ਲਿਆ ਹੈ। ਅਦ੍ਰਿਸ਼ਟ ਨੇ ਪਰ ਹੈਣ ਬੰਦੇ ਦੇ ਤਨ ਦੇ ਵਿੱਚ ਹੀ ਬਿਰਤੀਆਂ, ਕਾਮ ਕ੍ਰੋਧ ਲੋਹ ਮੋਹ ਅਹੰਕਾਰ ਸ਼ਕਲ ਕਰਕੇ ਨਜ਼ਰ ਨਹੀਂ ਆਉਂਦੇ, ਪਰ ਆਹ ਜਿਹੜੀ ਸ਼ਕਲ ਦਿਸਦੀ ਇਹਦੇ ਵਿੱਚ ਵਰਤ ਜ਼ਰੂਰ ਜਾਂਦੇ, ਆਪਣੇ ਆਪ ਨੂੰ ਅਦ੍ਰਿਸ਼ਟ ਵੀ ਉਹ ਪ੍ਰਗਟ ਕਰ ਜਾਂਦੇ। ਅਸੀਂ ਕਹਿੰਦੇ ਹਾਂ, ਉਹਨੂੰ ਵੀ ਪਿਛਲੇ ਦਿਨ ਬੇਨਤੀ ਕੀਤੀ ਕਿ ਜਿਹੜੇ ਅਸੀਂ ਕਰਮ ਕਰਨੇ ਹਾਂ ਕਿ ਇਹ ਨਾਲ ਨਹੀਂ ਜਾਣੇ। ਆਪ ਗੁਰਮੁਖੋ ਬਾਣੀ ਪੜਨ ਵਾਲੇ ਹੋ, ਦੇਖੋ ਇਸ ਦੁਨੀਆਂ ਵਿੱਚੋਂ ਕੋਈ ਬੰਦਾ ਖਾਲੀ ਨਹੀਂ ਜੇ ਗਿਆ, ਨਾ ਕੋਈ ਜਾਏਗਾ ਤੇ ਨਾ ਕਿਸੇ ਨੇ ਜਾਣਾ ਹੈ। ਖਾਲੀ ਦਾ ਅਰਥ ਧਨ ਸਰੀਰ, ਇਹ ਪਦਾਰਥ ਮਹਿਲ ਮਾੜੀਆਂ ਨਹੀਂ। ਖਾਲੀ ਦਾ ਅਰਥ ਸਮਝਿਓ, ਹਰ ਬੰਦਾ ਜਦੋਂ ਦੁਨੀਆਂ ਤੋਂ ਤੁਰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਬੰਦਗੀ ਤੇ ਗੁਣਾਂ ਦੀਆਂ ਪੰਡਾਂ ਬਣ ਕੇ ਤੁਰਦਾ ਤੇ ਕੋਈ ਪਿਆਰਿਓ ਔਗਣਾਂ ਦੀਆਂ ਵੰਡਾਂ ਬਣ ਕੇ ਤੁਰਦਾ। ਖਾਲੀ ਅੱਜ ਤੱਕ ਕੋਈ ਵੀ ਨਹੀਂ ਗਿਆ। ਬਾਬਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠਲੀ ਅਵਗਣ ਚੱਲੀ ਬੰਨ। ਇਹਦਾ ਮਤਲਬ ਔਗਣ ਚੱਲੀ ਬੰਨ ਹੈ ਤੇ ਫਿਰ ਗੁਣ ਵੀ ਨਾਲ ਜਾਂਦੇ ਨੇ। ਬਾਬਾ ਫਰੀਦ ਜੀ ਨੇ ਕਿਹਾ, ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈ ਦੇ ਦਰਬਾਰ, ਦੇਖੀ ਤੇਰੇ ਔਗਣ ਨਾਲ ਤੁਰਨੇ ਨੀ। ਜੇ ਗੁਣ ਇਕੱਠੇ ਕਰੇਗਾ ਤੇ ਸਤਿਗੁਰੂ ਨੇ ਇੱਕ ਪ੍ਰਮਾਣ ਹੋਰ ਦਿੱਤਾ, ਗੁਣ ਭਰਾ ਨੇ ਤੇ ਅਵਗਣ ਜੰਜ਼ੀਰ ਹੈ। ਚੇਤੇ ਰੱਖੋ, ਜੰਜ਼ੀਰ ਵੀ ਲੋਹੇ ਦੀ ਹੈ ਤੇ ਜੰਜ਼ੀਰ ਨੂੰ ਕੱਟਣ ਵਾਲੀ ਆਰੀ ਵੀ ਲੋਹੇ ਦੇ ਪੱਤਰੇ ਦੀ ਹੈ। ਔਗਣ ਜਿਹੜੇ ਨੇ ਉਹ ਸਾਡੇ ਅੰਦਰ ਨੂੰ ਜੰਜੀਰ ਨਾਲ ਜਕੜਦੇ ਨੇ, ਜੰਜੀਰ ਦੀ ਤਰ੍ਹਾਂ ਬੰਨਦੇ ਨੇ ਤੇ ਜਦੋਂ ਕੋਈ ਗੁਰੂ ਦੀ ਕਿਰਪਾ ਨਾਲ ਗੁਣ ਗ੍ਰਾਹਕ ਬਣਦਾ ਤੇ ਉਹਦੇ ਔਗਣਾਂ ਦੀਆਂ ਜੰਜੀਰਾਂ ਗੁਣ ਨਾਲ ਨਾਲ ਕੱਟੀ ਜਾਂਦੇ। ਬਾਬਾ ਜੀ ਨੇ ਬਾਣੀ ਵਿੱਚ ਬਚਨ ਕੀਤਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਔਗਣ ਜਿਹੜੇ ਨੇ ਉਹ ਜੰਜੀਰਾਂ ਨੇ, ਜਕੜਦੇ ਨੇ ਬੰਦੇ ਨੂੰ, ਰੋਕਦੇ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ। ਇਹਦਾ ਮਤਲਬ ਕਿ ਔਗੁਣਾਂ ਨੂੰ ਕੱਟਿਆ ਜਾਂਦਾ ਗੁਣਾਂ ਦੇ ਨਾਲ। ਹੁਣ ਲੋਹੇ ਨੂੰ ਲੋਹਾ ਹੀ ਕੱਟੇਗਾ, ਚੇਤੇ ਰੱਖਿਓ, ਲੋਹੇ ਨੂੰ ਲੱਕੜ ਨਹੀਂ ਕੱਟੇਗੀ, ਪੱਥਰ ਨਹੀਂ ਕੱਟੇਗਾ। ਜੇ ਔਗਣ ਜੰਜੀਰ ਹੈ ਤੇ ਗੁਣ ਆਰੀ ਨੇ ਜਿਹੜੇ ਔਗਣਾਂ ਦੀਆਂ ਜੰਜੀਰਾਂ ਨੂੰ ਤੇ ਕੱਟ ਕੱਟ ਕੇ ਟੁਕੜੇ ਟੁਕੜੇ ਕਰ ਦਿੰਦੇ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ। ਸੇ ਭਾਈ ਸੇ ਵੀਰ ਪਿਆਰਿਓ, ਗੁਣ ਤਾਂ ਬੰਦੇ ਦੇ ਭਰਾ ਨੇ, ਗੁਣ ਤਾਂ ਬੰਦੇ ਦਾ ਵੀਰ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ ਤੇ ਜੋ ਕੁਝ ਅਸੀਂ ਦੇਖਣੇ, ਫਿਰ ਮੈਂ ਬਾਣੀ ਵਿੱਚ ਵੀ ਅਰਜ਼ ਕਰਨੀ ਹੈ ਕਿ ਕਿਵੇਂ ਅਸੀਂ ਮਾੜੇ ਕਰਮਾਂ ਤੋਂ ਬਚ ਸਕੀਏ। ਕੋਈ ਹੈ ਤਰੀਕਾ ਇਹਨਾਂ ਤੋਂ ਬਚਣ ਦਾ? ਸਤਿਗੁਰੂ ਉਹ ਵੈਦ ਨੇ ਜਿਹੜੇ ਪਿਆਰਿਓ ਕੱਲੇ ਰੋਗ ਦੀ ਖਾਲ ਦਵਾਈ ਨਹੀਂ ਪਾਉਂਦੇ, ਜਿਹੜੇ ਰੋਗ ਦੱਸ ਕੇ ਨਾਲ ਦਵਾਈ ਵੀ ਦਿੰਦੇ ਪਏ। ਕੱਲਾ ਇਹ ਨਹੀਂ ਕਹਿੰਦੇ ਤੈਨੂੰ ਆ ਰੋਗ ਚੰਬੜੇ, ਕਿੰਨੇ ਦਾ ਇਲਾਜ ਵੀ ਹੈ। ਸਤਿਗੁਰੂ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਕਿਰਪਾਲਤਾ ਕੀਤੀ ਹੈ। ਕਈ ਵਾਰੀ ਮੈਂ ਬੇਨਤੀ ਕਰਨਾ ਹੁੰਦਾ, ਦੇਖੋ ਸਾਡਾ ਸਰੀਰ ਇੱਕ ਘਰ ਹੈ, ਇਹਨੂੰ ਖੁਸ਼ਕ ਵਿਸ਼ਾ ਨਾ ਸਮਝਿਓ, ਪਰ ਹੈ ਹਕੀਕਤ ਏ, ਕਿਉਂਕਿ ਆਪਾਂ ਇੱਧਰ ਤੁਰਦੇ ਨਹੀਂ। ਚੀਨ ਵਿੱਚ ਇੱਕ ਕਹਾਣੀ ਬੜੀ ਪ੍ਰਚਲਿਤ ਹੈ, ਕਹਿੰਦੇ ਨੇ ਕਿ ਕੋਈ ਮਾਈ ਫੁੱਲਾਂ ਦੀ ਬਗੀਚੀ ਬੜੀ ਸੋਹਣੀ ਉਹਨੇ ਤਿਆਰ ਕੀਤੀ ਸੀ, ਫੁੱਲ ਬੜੀ ਤਰ੍ਹਾਂ ਦੇ ਆਪਣੀ ਕਿਆਰੀ ਵਿੱਚ ਬਗੀਚੀ ਵਿੱਚ ਲਾਏ ਤੇ ਉਹਨੇ ਰੋਜ਼ਾਨਾ ਸਵੇਰੇ ਉੱਠਦਿਆਂ ਸਾਰ ਫੁੱਲਾਂ ਨੂੰ ਪਾਣੀ ਦੇਣਾ, ਇੱਕ ਇੱਕ ਫੁੱਲ ਨੂੰ ਧਿਆਨ ਨਾਲ ਦੇਖਣਾ ਤੇ ਆਪਣੇ ਬੱਚਿਆਂ ਦੀ ਤਰ੍ਹਾਂ ਫੁੱਲਾਂ ਨੂੰ ਪਿਆਰ ਕਰਨਾ। ਤੇ ਉਹਨੇ ਕਿਆਰੀ ਨੂੰ ਸੰਭਾਲਿਆ, ਅੱਜ ਕਿਤੇ ਉਹ ਵਾਂਢੇ ਚੱਲੀ, ਕਿਤੇ ਹੋਰ ਦੂਸਰੀ ਜਗ੍ਹਾ ਜਾਣ ਲੱਗੀ ਤੇ ਆਪਣਾ ਪੁੱਤਰ ਉਹਦਾ ਆਲਸੀ ਸੀ, ਪਰ ਕਹਿਣ ਲੱਗੀ, ਪੁੱਤਰ ਜੇ ਇੱਕ ਜ਼ਿੰਮੇਵਾਰੀ ਸਾਂਭੇ ਕੁਛ ਦਿਨ ਤੇ ਮੈਂ ਚਾਰ ਕੁ ਦਿਨ ਰਿਸ਼ਤੇਦਾਰਾਂ ਕੋਲ ਜਾਵਾਂ। ਪੁੱਛਿਆ ਮਾਂ ਕੀ? ਕਹਿਣ ਲੱਗੀ ਹੋਰ ਕੁਛ ਨਹੀਂ, ਆ ਮੇਰੀ ਬਗੀਚੀ ਦੀ ਸੰਭਾਲ ਕਰੀ, ਦੇਖੀ ਕੋਈ ਪੇਡਾਂ ਕੋਈ ਰੁੱਖ ਕੋਈ ਬ੍ਰਿਕਸ਼ ਮੁਰਝਾ ਨਾ ਜਾਏ ਤੇ ਫੁੱਲ ਜਿਹੜੇ ਨੇ ਉਹਨਾਂ ਨੂੰ ਤੋੜੀ ਨਾ, ਇਹਨੂੰ ਖਿੜਨ ਦਈ, ਕਿਉਂਕਿ ਖੇੜਾ ਲੰਘਦਿਆਂ ਹੋਇਆਂ ਨੂੰ ਵੀ ਸੁਗੰਧੀ ਦਿੰਦਾ ਹੈ। ਜੇ ਸੱਚ ਪੁੱਛੋ ਨਾ ਫੁੱਲ ਤਾਂ ਰੱਬ ਨੇ ਆਪਣੀ ਬਣਾਈ ਹੋਈ ਸ੍ਰਿਸ਼ਟੀ ਵਿਚ ਆਪ ਡੈਕੋਰੇਸ਼ਨ ਕੀਤੀ ਏ, ਪਰ ਆਪਾਂ ਰੱਬ ਦੀ ਡੈਕੋਰੇਸ਼ਨ ਨੂੰ ਤੋੜ ਕੇ ਆਪਣੀ ਸਜਾਵਟ ਵਾਲੇ ਪਾਸੇ ਧਿਆਨ ਦਿੰਦੇ। ਸ਼ਾਇਦ ਭਾਈ ਵੀਰ ਸਿੰਘ ਹੋਣਾ ਨੇ ਇਹ ਸ਼ਬਦ ਕਿਹਾ ਸੀ। ਕਹਿਣ ਲੱਗੇ ਫੁੱਲ ਨੂੰ ਪੁੱਛਿਆ ਸੀ, ਏਡਾ ਸੋਹਣਾ, ਇੰਨਾ ਸੁਹਾਪਣ, ਇੰਨੀ ਸੁਗੰਧੀ, ਪਰ ਆਹ ਜਿਹੜਾ ਕੰਡਾ ਏਡਾ ਵੱਡਾ ਲੱਗਾ ਹੈ, ਬੜੀ ਬੱਜ ਲੱਗੀ, ਆਹ ਕਲੰਕ ਹੈ। ਕਹਿੰਦੇ ਨੇ ਫੁੱਲ ਨੇ ਕਿਹਾ, ਬੱਜ ਨਹੀਂ, ਕਲੰਕ ਨਹੀਂ, ਪਰਮਾਤਮਾ ਨੇ ਕਿਹਾ ਉਹ ਰਹਿਣ ਦੀ ਕਿਸੇ ਦਾ ਖੇੜਾ ਵੇਖ ਲਈ, ਇਹ ਮੈਂ ਇਸ ਕਰਕੇ ਕੰਡਾ ਪੈਦਾ ਕੀਤਾ, ਤੋੜਨ ਨਾਂ ਦੀ ਫੱਟੀ ਲਾਈਏ ਕਿ ਇਹਨੂੰ ਖੇੜੇ ਦੀ ਸੈਗੰਧੀ ਮਾਣ, ਪਰ ਇਹਨੂੰ ਤੋੜ ਕੇ ਕਿਤੇ ਨਾਲ ਜਾਈ। ਭਾਈ ਸਾਹਿਬ ਨੂੰ ਉੱਥੇ ਫਿਰ ਇੱਕ ਕਵਿਤਾ ਵੀ ਕਹੀ ਸੀ ਕਿ ਡਾਲੀ ਨਾਲੋਂ ਨਾ ਤੋੜ ਅਸਾਨੂੰ, ਅਸੀਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ, ਖਾਲੀ ਇੱਕ ਨਾ ਜਾਈ, ਜੇ ਤੂੰ ਤੋੜ ਕੇ ਲੈ ਗਿਓ ਸਾਨੂੰ, ਇੱਕ ਜੋਗਾ ਰਹਿ ਜਾ ਸਾਂ, ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਨਸ ਜਾਈ। ਤੋੜ ਕੇ ਲੈ ਜਾਏਗਾ, ਕੁਛ ਨੀ, ਤੇਰੇ ਪੱਲੇ ਵੀ ਨੀ ਰਹਿਣਾ ਤੇ ਮੇਰੇ ਪੱਲੇ ਵੀ ਨੀ ਰਹਿਣਾ, ਜੁੜਿਆ ਰਹਿਣ ਦੇ ਤੇ ਸੁਗੰਧੀ ਮਾਣ ਕੇ ਤੂੰ ਚਲਾ ਜਾ ਪਿਆਰਿਆ। ਤੋੜ ਕੇ ਲੈ ਜਾਏਗਾ, ਕੋਟ ਤੇ ਲਾਏਗਾ, ਕੇਸਾਂ ਵਿਚ ਲੋਕ ਲਾਣਗੇ, ਗੁਲਦਸਤੇ ਵਿਚ ਰੱਖੇਗਾ, ਪਰ ਜਿਨ੍ਹਾਂ ਹੱਥਾਂ ਨਾਲ ਗੁਲਦਸਤੇ ਵਿਚ ਰੱਖਣੇ, ਉਹਨਾਂ ਹੱਥਾਂ ਨਾਲ ਚੁੱਕ ਕੇ ਕੱਲ ਨੂੰ ਕੂੜੇ ਦੇ ਢੇਰ ਤੇ ਵੀ ਸੱਟੇਗਾ, ਪਰ ਮੈਨੂੰ ਆਪਣੇ ਨਾਲ ਜੁੜਨ ਦੇ, ਆਪਣੀ ਮਹਿਕ ਦਾ ਆਨੰਦ ਮਾਨਣ ਦੇ। ਖੈਰ ਉਹਨੇ ਕਿਹਾ, ਕਹਿਣ ਲੱਗੀ ਬੇਟਾ ਫੁੱਲਾਂ ਦੀ ਕਿਆਰੀ ਦਾ ਖਿਆਲ ਰੱਖੀ। ਕਹਿਣ ਲੱਗਾ ਮਾਂ, ਇਹ ਤਾਂ ਮੈਂ ਜ਼ਰੂਰ ਕਰ ਲਵਾਂਗਾ। ਮਾਂ ਗਈ ਚਲੀ, ਉਹ ਦੂਜੇ ਦਿਨ ਉੱਠਿਆ, ਫੁੱਲਾਂ ਵਿੱਚ ਉਸੇ ਤਰ੍ਹਾਂ ਫੇਰਾ ਮਾਰਿਆ, ਤੇ ਉਹਨੇ ਕੱਪੜਾ ਲੈ ਕੇ ਫੁੱਲਾਂ ਦੀਆਂ ਪੱਤੀਆਂ, ਪੇਡਿਆਂ ਦੇ ਜਿਹੜੇ ਪੱਤੇ ਸਨ ਝਾੜੇ, ਰੋਜ਼ ਆਉਣਾ ਪਰ ਦੇਖਣਾ, ਮੈਂ ਝਾੜਨਾ ਵੀ ਪਿਆ ਵਾਂ, ਪੂੰਝਣਾ ਵੀ ਪਿਆ ਵਾਂ, ਪਰ ਇਹ ਫੁੱਲ ਦਿਨੋ ਦਿਨ ਮੁਰਝਾਈ ਜਾਂਦੇ ਨੇ, ਪੇਡੇ ਜਿਹੜੇ ਨੇ ਇਹ ਦਿਨੋ ਦਿਨ ਮੁਰਝਾ ਗਏ ਨੇ। ਬੜਾ ਯਤਨ ਕੀਤਾ, ਮਨ ਚ ਆਇਆ ਸ਼ਾਇਦ ਕਿਤੇ ਰੁੱਖ ਨੇ ਮਾਂ ਦੇ ਵਿਛੋੜੇ ਨੂੰ ਤਾਂ ਜਾਣ ਕੇ ਨਹੀਂ ਕਿਤੇ ਮੁਰਝਾਣ ਲੱਗਾ। ਜਦੋਂ ਕੁਛ ਦਿਨਾਂ ਤੋਂ ਬਾਅਦ ਉਹ ਮਾਈ ਆਈ, ਆਉਂਦਿਆਂ ਸਾਰ ਉਹ ਫੁੱਲਾਂ ਦੀ ਬਗੀਚੀ ਵਿੱਚ ਗਈ, ਉਹਨੇ ਦੇਖਿਆ ਪੇਡੇ ਮੁਰਝਾਏ, ਫੁੱਲ ਮੁਰਝਾਏ, ਫੁੱਲਾਂ ਦੀਆਂ ਪੱਤੀਆਂ ਅੱਧੀਆਂ ਖਿੜਨ ਤੋਂ ਪਹਿਲਾਂ ਹੀ ਭੁਰੀ ਜਾਣ। ਕਹਿਣ ਲੱਗੀ ਪੁੱਤਰ ਆ ਕੀ ਕੀਤਾ ਈ? ਕਹਿਣ ਲੱਗਾ ਮਾਂ, ਮੈਂ ਸਾਰਾ ਦਿਨ ਫੇਰਾ ਮਾਰਦਾ ਰਿਹਾ, ਝਾੜਦਾ ਪੂੰਝਦਾ ਵੀ ਰਿਹਾ, ਕਿਸੇ ਨੂੰ ਅੰਦਰ ਵੀ ਵੜਨ ਦੀ ਦਿੱਤਾ, ਪਰ ਧੱਕੇ ਨਾਲ ਸੁੱਕੀ ਗਏ। ਕਹਿੰਦਾ ਮੈਂ ਤਾਂ ਇੰਨਾ ਯਤਨ ਕੀਤਾ, ਬਾਹਰੋਂ ਇਹਨਾਂ ਨੂੰ ਝਾੜਨ ਪੂੰਝਣ ਦਾ ਮਿੱਟੀ ਨਾ ਨੇੜੇ ਆਏ। ਕਹਿਣ ਲੱਗੀ ਪੁੱਤਰ, ਖੇੜੇ ਦਾ ਸੰਬੰਧ ਬਾਹਰ ਦੇ ਝਾੜਨ ਨਾਲ ਨਹੀਂ, ਖੇੜੇ ਦਾ ਸੰਬੰਧ ਤਾਂ ਅੰਦਰ ਦੀਆਂ ਜੜ੍ਹਾਂ ਨਾਲ ਸੀ। ਜੜ੍ਹਾਂ ਨੂੰ ਪਾਣੀ ਦਿੰਦੋ ਤੇ ਮਿੱਟੀ ਤੋਂ ਬਿਨਾਂ ਵੀ ਇਹਨਾਂ ਸੋਹਣਿਆ ਲੱਗਣਾ ਸੀ, ਮਿੱਟੀ ਭਾਵੇਂ ਪਈ ਹੁੰਦੀ ਤਾਂ ਵੀ ਸੋਹਣੇ ਸਨ। ਦੇਖੋ ਸਹੀ ਅਰਥਾਂ ਵਿੱਚ ਅੰਦਰ ਦੀ ਜੜ ਹੈ ਰੂਹਾਨੀਅਤ, ਉਧਰ ਕੋਈ ਨੀ ਧਿਆਨ ਦਿੰਦਾ, ਬਸ ਫੁੱਲਾਂ ਦੀ ਕਿਆਰੀ ਨੂੰ ਬਾਹਰੋਂ ਧੋਈ ਜਾਂਦੇ ਆ, ਬਾਹਰੋਂ ਝਾੜੀ ਜਾਂਦੇ ਆ, ਫਿਰ ਕਹਿੰਦੇ ਆ ਵੀ ਇੰਨਾ ਕੁਝ ਕਰਕੇ ਵੀ ਰੁੱਖਾਂ ਪਤਾ ਨੀ ਕਿਉਂ, ਇਹਦੇ ਚ ਰਸ ਕਿਉਂ ਨੀ? ਪਿਆਰਿਓ, ਬਾਹਰੋਂ ਪੱਤੀਆਂ ਝਾੜਨ ਨਾਲ ਕਦੀ ਵੀ ਖੇੜਾ ਨੀ ਰਹਿੰਦਾ, ਬਾਹਰੋਂ ਭਾਵੇਂ ਪੱਤੀ ਨਾ ਝਾੜ, ਪਰ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਦੇਈ ਜਾਈ, ਚੇਤੇ ਰੱਖੀ ਉਹਦੀਆਂ ਅਦ੍ਰਿਸ਼ਟ ਜੜ੍ਹਾਂ ਜਿਹੜੀਆਂ ਨੇ ਉਹ ਉਸ ਫੁੱਲ ਵਿੱਚ ਆਪਣੀ ਮਹਿਕ ਤੇ ਆਪਣਾ ਰਸ ਭਰਨਗੀਆਂ। ਆ ਜੋ ਕੁਛ ਆਪਾਂ ਜ਼ਿਆਦਾ ਕਰਨੇ ਆ ਨਾ, ਖਿਮਾ ਕਰਿਓ, ਬਾਹਰ ਤੇ ਪੂਰਾ ਜ਼ੋਰ ਦੇਈ ਜਾਂਦੇ ਆ, ਅੰਦਰ ਵਾਲੀ ਜੜ ਨੂੰ ਕਦੀ ਕਿਸੇ ਨੇ ਪਾਣੀ ਦਾ ਬਾਣੀ ਦਿੱਤਾ ਹੀ ਨਹੀਂ, ਕਦੀ ਅੰਦਰ ਨੂੰ ਨਾਮ ਦਾ ਜਲ ਹੀ ਨਹੀਂ ਕਿਸੇ ਨੇ ਦਿੱਤਾ। ਸਤਿਗੁਰੂ ਕੀ ਬਾਣੀ ਅਸੀਂ ਰੋਜ਼ ਪੜ੍ਹਨੇ ਆ, ਜੋ ਕੁਝ ਅਸੀਂ ਦੇਖਨੇ ਆ, ਚੇਤੇ ਰੱਖਿਓ ਜੇ ਸਾਡੇ ਘਰ ਦੇ ਦਰਵਾਜ਼ੇ ਤੇ ਰੋਸ਼ਨਦਾਨ ਖੁੱਲੇ ਨੇ, ਬਿਨਾਂ ਤੇਜ਼ ਹਨੇਰੀ ਚੱਲਣ ਤੋਂ ਵੀ ਕੱਪੜਿਆਂ ਤੇ ਧੂੜ ਪਏਗੀ, ਕਦਾਚਿਤ ਨਹੀਂ ਹੋ ਸਕਦਾ ਨਾ ਪਏ। ਜਦੋਂ ਅਸੀਂ ਸਮਾਜ ਵਿੱਚ ਵਿਚਰਨੇ ਆ, ਖਿਮਾ ਕਰਿਓ, ਅੰਦਰ ਵਾਸ਼ਨਾਵਾਂ ਦੀ ਤੇ ਵਕਾਰਿਆਂ ਦੇ ਫੁਰਨਾ ਦੀ ਧੂੜ ਜ਼ਰੂਰ ਪੈਂਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਫਿਰਿਆ ਕਿਹਾ, ਗੱਲ ਧੂੜ ਦੀ ਕੀਤੀ, ਗੱਲ ਧੋਣ ਦੀ ਕੀਤੀ ਤੇ ਮੁਕਾਈ ਆ ਕੇ ਕਰਮਾਂ ਤੇ। ਜਪਜੀ ਸਾਹਿਬ ਦੀ ਪੌੜੀ ਪੜ੍ਹੀਏ ਕਿ ਭਰੀਐ ਹੱਥ ਪੈਰ ਤਨ ਦੇ, ਇਹ ਗੱਲ ਬਾਹਰ ਦੀ ਧੂੜ ਦੀ ਹੈ, ਪਰ ਮੁਕਾਣਗੇ ਹਜ਼ੂਰ ਕਰਮ ਤੇ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਇੱਥੋਂ ਤੱਕ ਪੜ੍ਹ ਲਿਆ, ਉਹ ਤੇ ਸਮਝ ਪਈ ਮਹਾਰਾਜ ਇਹ ਪਾਪਾਂ ਦੀ ਮੈਲ ਕਿਵੇਂ ਚੰਬੜ ਜਾਂਦੀ, ਸਾਹਿਬ ਨੇ ਫਿਰ ਅੱਗੇ ਇਸ ਨੂੰ ਹੋਰ ਖੋਲਿਆ, ਕਹਿਣ ਲੱਗੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਜੋ ਕੁਝ ਤੂੰ ਬੀਜ ਨਾ ਪਿਆ ਪਿਆਰਿਆ, ਇਹ ਬੀਜ ਕੱਲ ਨੂੰ ਤੈਨੂੰ ਕੱਟਣਾ ਪੈਣਾ, ਇਹ ਫਲ ਵੱਢਣਾ ਪਏਗਾ। ਮੇਰੇ ਸਤਿਗੁਰੂ ਤਾਂ ਕਹਿੰਦੇ ਨੇ ਕਰਮ ਕਰਨ ਤੋਂ ਪਹਿਲਾਂ ਸੋਚ। ਦੇਖੋ ਗੁਰਮੁਖੋ, ਕਰਮ ਮਾੜੀ ਚੀਜ਼ ਨਹੀਂ ਕੋਈ, ਨੀਅਤ ਮਾੜੀ ਹੋਵੇ ਤੇ ਕਰਮ ਦਾ ਬੀਜ ਵੀ ਗਵਾਚ ਜਾਂਦਾ ਹੈ। ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚੋਂ ਅਰਜ਼ ਕਰਕੇ ਫਿਰ ਅੱਗੇ ਤੁਰਨੇ ਆ। ਕਰਮ ਇੱਕ ਬੀਜ ਹੈ, ਨੀਅਤ ਇੱਕ ਧਰਤੀ ਏ। ਕਈ ਵਾਰੀ ਬੀਜ ਚੰਗਾ ਹੁੰਦਾ ਹੈ ਤੇ ਧਰਤੀ ਕਲਰੀ ਹੋਵੇ ਤੇ ਬੀਜ ਖਰਾਬ ਹੋ ਜਾਂਦਾ ਹੈ। ਕਰਮ ਬੰਦਾ ਚੰਗਾ ਕਰੇ ਤੇ ਨੀਅਤ ਮਾੜੀ ਰੱਖੇ ਤੇ ਉਹ ਗੱਲ ਧਿਆਨ ਵਿੱਚ ਰੱਖੇ, ਉਹਦਾ ਚੰਗਾ ਕਰਮ ਇਸ ਤਰ੍ਹਾਂ ਸੁੱਕ ਜਾਂਦਾ ਜਿਵੇਂ ਕਲਰੀ ਪੈਲੀ ਵਿੱਚ ਪਾਇਆ ਹੋਇਆ ਬੀਜ ਸੁੱਕ ਜਾਂਦਾ ਹੈ। ਪੰਜ ਚਾਰ ਪ੍ਰਮਾਣ ਨੇ ਬਾਣੀ ਵਿੱਚੋਂ, ਕਰਮ ਮਾੜੇ ਨਹੀਂ, ਨੀਅਤ ਮਾੜੀ ਸੀ, ਕਰਮ ਚੰਗੇ ਸਨ, ਨੀਅਤ ਮਾੜੀ ਸੀ ਤੇ ਕੀਤੇ ਹੋਏ ਕਰਮ ਵੀ ਨਿਫਲ ਚਲੇ ਗਏ। ਮੱਥਾ ਟੇਕਣਾ ਕੋਈ ਮਾੜਾ ਕਰਮ ਨਹੀਂ। ਧੰਨ ਗੁਰੂ ਰਾਮਦਾਸ ਜੀ ਨੇ ਤੇ ਸਭ ਤੋਂ ਵੱਡਾ ਪੁੰਨ ਹੀ ਇਹ ਕਿਹਾ, ਕਹਿਣ ਲੱਗੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ। ਇਹਦਾ ਮਤਲਬ ਵੱਡਾ ਕਰਮ ਹੈ ਨਾ। ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਹਿ ਮੱਥਾ ਟੇਕ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਕਿਰਪਾ ਕੀਤੀ, ਕਹਿਣ ਲੱਗੇ ਕਿ ਨਮਸਕਾਰ ਕਰ ਆਪਣੇ ਗੁਰੂ ਨੂੰ, ਨਾਰਾਇਣ ਨਰਪਤ ਨਮਸਕਾਰ ਹੈ। ਨਮਸਕਾਰ ਕਰਨੀ, ਬੰਦਨਾ ਕਰਨੀ, ਡੰਡੋਤ ਕਰਨੀ, ਇਹ ਕਰਮ ਮਾੜੇ ਨਹੀਂ, ਕਰਮ ਚੰਗਾ ਹੈ। ਮੱਥਾ ਟੇਕਣਾ ਆਉਂਦਿਆਂ ਸਰ ਪਹਿਲਾਂ ਕਰਮ ਹੀ ਅਸੀਂ ਸਾਰੇ ਕਰਨੇ ਆ ਕਿ ਮੱਥਾ ਟੇਕਣੇ। ਦੇਖੋ ਕਰਮ ਮਾੜਾ ਨਹੀਂ, ਪਰ ਜੇ ਨੀਅਤ ਮਾੜੀ ਹੋਵੇ ਤੇ ਮੱਥੇ ਦਾ ਕਰਮ ਵੀ ਨਿਫਲ ਚਲਾ ਜਾਂਦਾ ਹੈ। ਬਾਣੀ ਦੇ ਬਚਨ ਨੇ, ਸਾਹਿਬ ਕਹਿੰਦੇ ਨੇ ਕਿ ਅਪਰਾਧੀ ਦੂਣਾ ਨਿਵੈ, ਮੱਥਾ ਉਹ ਵੀ ਟੇਕਦਾ ਪਿਆ। ਜੇ ਮੱਥਾ ਟੇਕਣ ਦਾ ਕਰਮ ਕਰਨਾ, ਨੀਅਤ ਮਾੜੀ ਹੈ, ਮੱਥਾ ਟੇਕ ਕੇ ਵੀ ਅੰਦਰ ਵਾਲਾ ਮਨ ਨਹੀਂ ਝੁਕਦਾ, ਮੱਥਾ ਟੇਕ ਕੇ ਵੀ ਤੂੰ ਕੇਵਲ ਚਾਲਾਂ ਚੱਲੀ ਜਾਣਾ ਮਨਾ, ਤੇ ਚੇਤੇ ਰੱਖੀ ਕਰਮ ਤਾਂ ਚੰਗਾ ਸੀ ਮੱਥਾ ਟੇਕਣ ਵਾਲਾ, ਪਰ ਧਰਤੀ ਮਾੜੀ ਨੀਅਤ ਦੀ ਜਿੱਥੇ ਤੂੰ ਬੀਜ ਬੀਜਣ ਲੱਗਾ। ਸਾਹਿਬ ਨੇ ਬਚਨ ਕੀਤਾ ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ ਸੀਸ ਨਵਾਏ। ਕਿਆ ਥੀ ਹੈ ਬਾਬਾ ਜੀ, ਆਪ ਤਾਂ ਕਹਿ ਰਹੇ ਹੋ ਕਰ ਸਾਧੂ ਅੰਜਲੀ ਪੁੰਨ ਵੱਡਾ ਕੇ। ਕਹਿਣ ਲੱਗੇ ਨਹੀਂ, ਕਰਮ ਚੰਗਾ, ਨੀਅਤ ਮਾੜੀ ਹੈ। ਸੀਸ ਨਵਾਏ ਕਿਆ ਥੀ ਹੈ, ਜਾਂ ਹਿਰਦੈ ਕਿ ਸੁਧੇ ਜਾਹੇ। ਦੂਸਰੀ ਬੇਨਤੀ, ਕੀਰਤਨ ਕਰਨਾ ਸਭ ਤੋਂ ਚੰਗਾ ਕਰਮ ਹੈ। ਉਦਨ ਬੇਨਤੀ ਕੀਤੀ ਸੀ ਸਿਰ ਕਰਮਣ ਕੈ ਕਰਮਾ, ਇਦੋਂ ਉੱਚਾ ਕਰਮ ਕੋਈ ਨਹੀਂ। ਪਰ ਖਿਮਾ ਕਰਿਓ, ਰਾਗ ਅਲਾਪਣਾ, ਕੀਰਤਨ ਕਰਨਾ ਕਰਮ ਬੜਾ ਚੰਗਾ ਹੈ, ਜੇ ਨੀਅਤ ਮਾੜੀ ਹੈ ਤੇ ਕਰਮ ਦਾ ਬੀਜ ਫਲੀਭੂਤ ਨਹੀਂ ਹੋਣਾ। ਮੱਥਾ ਟੇਕਣਾ ਕਰਮ ਚੰਗਾ, ਨੀਅਤ ਮਾੜੀ ਤਾਂ ਫਲੀਭੂਤ ਨਹੀਂ। ਕੀਰਤਨ ਕਰਨਾ ਬੜਾ ਚੰਗਾ, ਪਰ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਕਰਮ ਕੀਰਤਨ ਦਾ ਤੇ ਅੰਦਰ ਨੀਅਤ ਰਾਸ ਨਹੀਂ। ਕਹਿਣ ਲੱਗੇ ਕਰਮ ਚੰਗਾ ਸੀ, ਬੀਜ ਚੰਗਾ ਸੀ, ਨੀਅਤ ਚੰਗੀ ਨਹੀਂ। ਤੀਸਰੀ ਬੇਨਤੀ, ਕਥਾ ਕਰਨੀ, ਉਪਦੇਸ਼ ਕਰਨਾ ਕਰਮ ਮਾੜਾ ਨਹੀਂ, ਬੜਾ ਚੰਗਾ ਕਰਮ ਹੈ, ਏਦੋਂ ਵੱਡਾ ਕਰਮ ਕਿਹੜਾ ਹੋਵੇ। ਕਈ ਵਾਰੀ ਮੈਂ ਬੇਨਤੀ ਕਰਨਾ, ਤੁਸੀਂ ਸਿਆਣੇ ਬੈਠੇ ਹੋ, ਖਾਸ ਕਰਕੇ ਆਪਣੇ ਗੁਰਮੁਖ ਵੀਰਾਂ ਨੂੰ ਜਿਹੜੇ ਆਪਾਂ ਇੱਧਰ ਤੁਰੇ ਹਾਂ ਕਥਾ ਕੀਰਤਨ ਵਿੱਚ, ਸਾਡੇ ਤੋਂ ਬਜ਼ੁਰਗ, ਸਾਡੇ ਤੋਂ ਸਿਆਣੇ, ਵੱਧ ਪੜ੍ਹੇ ਲਿਖੇ ਤੁਸੀਂ ਸੱਜਣ ਥੱਲੇ ਬਹਿੰਦੇ ਹੋ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਦੇ ਕੋਲ 2.5-3 ਫੁੱਟ ਉੱਚਾ ਬਿਠਾਉਂਦੇ ਹੋ, ਕਿਉਂ ਬਿਠਾਉਂਦੇ ਹੋ ਪਿਆਰਿਓ? ਗੁਰੂ ਤੋਂ ਬਾਅਦ ਉੱਚਾ ਅਸੀਂ ਬੈਠਨੇ ਆ, ਇਸ ਕਰਕੇ ਅਸੀਂ ਗੁਰੂ ਦੀ ਗੱਲ ਕਰਨ ਲੱਗੇ ਹਾਂ। ਕਥਾ ਉਪਦੇਸ਼ ਕਰਮ ਬੜਾ ਚੰਗਾ ਹੈ, ਜੇ ਪਿਆਰਿਆ ਨੀਅਤ ਚੰਗੀ ਨਹੀਂ ਤੇ ਚੇਤੇ ਰੱਖੀ ਉਪਦੇਸ਼ ਵੀ ਮੂੰਹ ਵਿੱਚ ਰੇਤ ਬਣ ਜਾਂਦਾ ਹੈ। ਬਚਨ ਪੜ੍ਹਨੇ ਆ, ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਰਮ ਮਾੜਾ ਨਹੀਂ ਕਥਾ, ਅਵਰ ਉਪਦੇਸ਼ ਹੈ ਆਪ ਨਾ ਕਰੈ। ਤੇ ਸਾਹਿਬ ਨੇ ਕਿਹਾ ਆਵਤ ਜਾਵਤ ਜਨਮ ਅਮਰ ਹੈ। ਫਿਰ ਬੇਨਤੀ ਮੇਰੀ ਸਮਝਿਓ, ਗੁਰਮੁਖੋ ਮੱਥਾ ਕਰਮ ਚੰਗਾ ਹੈ, ਪਰ ਨੀਅਤ ਮਾੜੀ ਹੋਵੇ ਮੱਥਾ ਨਿਫਲ ਚਲਾ ਜਾਂਦਾ ਹੈ। ਕੀਰਤਨ ਕਰਮ ਸ੍ਰੇਸ਼ਟ ਹੈ, ਤੇ ਜੇ ਅੰਦਰ ਕਪਟ ਹੈ, ਨੀਅਤ ਰਾਸ ਨਹੀਂ, ਤੇ ਕਈ ਵਾਰੀ ਉਹ ਕੀਰਤਨ ਵੀ ਨਿਫਲ ਚਲਾ ਜਾਂਦਾ। ਮੈਨੂੰ ਬਖਸ਼ ਦਿਆ ਜੇ, ਉਪਦੇਸ਼ ਦੇਣਾ ਕਰਮ ਬਹੁਤ ਚੰਗਾ ਹੈ, ਜੇ ਨੀਅਤ ਮਾੜੀ ਹੈ ਤੇ ਆਵਤ ਜਾਵਤ ਜਨਮੈ ਮਰਿਆ ਹੈ। ਚੌਥੀ ਬੇਨਤੀ, ਦਾਨ ਦੇਣਾ ਕੋਈ ਮਾੜੀ ਗੱਲ ਨਹੀਂ, ਦਾਨ ਪੁੰਨ ਕਰਨਾ ਬੜੇ ਚੰਗੇ ਕਰਮ ਨੇ, ਪਰ ਗੁਰੂ ਨੂੰ ਨਹੀਂ ਦਾਨ ਦਿੱਤਾ ਜਾਂਦਾ, ਇਹ ਗੱਲ ਧਿਆਨ ਚ ਰੱਖਿਓ। ਗੁਰੂ ਨੂੰ ਕਦੀ ਕੋਈ ਨਹੀਂ ਜੰਮਿਆ ਦਾਨ ਦੇਣ ਵਾਲਾ, ਦਾਤੇ ਨੂੰ ਕਿਸ ਨੇ ਦਾਨ ਦੇ ਦੇਣਾ ਜੀ? ਅਸੀਂ ਕਹਿ ਦਿੰਦੇ ਨਾ ਗੁਰੂ ਘਰ ਦਾਨ ਕਰੋ, ਕੌਣ ਹੈ ਜੰਮਿਆ ਗੁਰੂ ਘਰ ਦਾਨ ਕਰਨ ਵਾਲਾ? ਗੁਰੂ ਘਰ ਵਿੱਚ ਤਾਂ ਗੁਰੂ ਦੀ ਦਿੱਤੀ ਦਾਤ ਵਿੱਚੋਂ ਭੇਟ ਰੱਖੀ ਜਾਂਦੀ ਹੈ, ਪਾਤਸ਼ਾਹ ਨੂੰ ਭੇਟਾ ਦੇਈਆਂ ਨੇ, ਪਾਤਸ਼ਾਹ ਨੂੰ ਦਾਨ ਨਹੀਂ ਦੇਈਦੇ। ਦਾਨ ਕੇਵਲ ਦਾਤਾ ਦੇ ਸਕਦਾ ਹੈ। ਹੁਣ ਮੰਨ ਲਓ ਕੋਈ ਬੰਦਾ ਬਾਹਰ ਦਾਨ ਕਰਦਾ ਹੈ, ਉਹ ਦਾਨ ਕਰਨਾ, ਲੋੜਵੰਦ ਦੀ ਸੇਵਾ ਕਰਨੀ ਬੜਾ ਚੰਗਾ ਕਰਮ ਹੈ। ਹੁਣ ਲੋਕਾਂ ਨੇ ਗਰੀਬਾਂ ਨੂੰ ਇੱਕ ਬੈਂਕ ਸਮਝਿਆ, ਆ ਹਿੰਦੁਸਤਾਨ ਵਿੱਚ ਤੇ ਹੀ ਹੈ। ਉਹ 4 ਸਾਲ ਪਹਿਲਾਂ ਗਰੀਬਾਂ ਦਾ ਖੂਨ ਪੈਂਦੇ ਨੇ, 5ਵੇਂ ਸਾਲ ਚੋਣ ਨੇੜੇ ਆਉਂਦੀ ਤੇ ਕਹਿੰਦੇ ਨੇ ਅਸੀਂ ਗਰੀਬਾਂ ਨੂੰ ਸ਼ਗਨ ਵੀ ਦਿੰਦੇ ਹਾਂ, ਗਰੀਬਾਂ ਨੂੰ ਰੋਟੀ ਵੀ ਦਿੰਦੇ ਹਾਂ। ਕਿੱਥੋਂ ਦਿੰਦੇ ਹੋ? 4 ਸਾਲ ਇਹਨਾਂ ਦੇ ਖਾਧਾ ਉਹਦੇ ਵਿੱਚ ਥੋੜਾ ਜਿਹਾ ਦੇ ਦਿੱਤਾ। ਬਾਬਾ ਜੀ ਨੇ ਕਿਹਾ ਦੇਖੋ ਦਾਨ ਕਰਨਾ ਕੋਈ ਮਾੜੀ ਬਾਤ ਨਹੀਂ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਪਰ ਨੀਅਤ ਮਾੜੀ ਹੋ ਗਈ। ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੈ, ਸੰਸਾਰ ਦਿੰਦਾ ਇੱਕ ਗੁਣੈ। ਤੇ ਦੇਣ ਤੋਂ ਬਾਅਦ ਕਹਿੰਦਾ ਗਰੀਬ ਨੂੰ ਇੱਕ ਰੋਟੀ ਖਵਾਈਏ, ਰੱਬ ਮੈਨੂੰ 4 ਤਾਂ ਦੇਗਾ ਹੀ ਨਾ, ਬੈਂਕ ਹੈ ਨਾ ਗਰੀਬ, 1 ਰੁਪਈਆ ਗਰੀਬ ਨੂੰ ਦਿੱਤਾ, ਕੱਲ ਨੂੰ 1000 ਬਣੇਗਾ ਹੀ ਨਾ, ਇੱਥੇ ਗੁਰੂ ਕੋਲ ਆ ਕੇ $1 ਰੱਖਾਂਗੇ। ਤੇ ਮਨ ਇਹੀ ਕਹਿਣਾ ਹੈ ਕਿ ਇਹਦੇ ਬਦਲੇ ਆਖਰ ਜੇ 1 ਦਿੱਤਾ 100 ਤੇ ਬਣੇਗਾ, ਘੱਟ ਵਿਆਜ ਲਾਈਏ, ਕਦੀ ਇੰਨੀ ਕਿਸੇ ਵਿਆਜ ਲਾਈਏ, 1 ਦੇ ਕੇ 1000 ਮੰਗਣਾ। ਕਰਮ ਮਾੜਾ ਨਹੀਂ, ਦਾਨ ਕਰਮ ਚੰਗਾ ਹੈ, ਨੀਅਤ ਰਾਸ ਨਹੀਂ। ਦੇ ਦੇ ਮੰਗੈ ਸਹਿਸਾ ਗੁਣਾ, ਦਿੰਦਾ ਇੱਕ ਗੁਣਾ, ਮੰਗਦਾ 1000 ਗੁਣਾ। ਤੇ ਫਿਰ ਬਾਬਿਆਂ ਨੂੰ ਵੀ ਤੇ ਪ੍ਰਬੰਧਕਾਂ ਨੂੰ ਵੀ ਕਹਿੰਦਾ ਜਿੰਨੀ ਦੇਰ ਤੱਕ ਸੁਣਾਇਆ ਨਾ ਗੱਲ ਨਹੀਂ ਜੇ ਬੰਨੀ, ਸ਼ੋਭ ਕਰੈ ਸੰਸਾਰ ਪਤਾ ਲੱਗੇ ਮੈਂ ਇੰਨਾ ਕੋਈ ਦੇ ਕੇ ਆਇਆ ਨਹੀਂ, ਉਹ ਫਿਰ ਨਿਫਲ ਚਲਾ ਜਾਏਗਾ। 5ਵਾਂ ਪ੍ਰਮਾਣ, ਬਾਬਾ ਫਰੀਦ ਸਾਹਿਬ ਨੇ ਵੈਸੇ ਬੇਅੰਤ ਬਚਨ ਮਿਲਣਗੇ, ਕਰਮ ਚੰਗਾ ਨੀਅਤ ਮਾੜੀ ਤੇ ਪਿਆਰਿਓ ਕਰਮ ਨਿਫਲ ਚਲਾ ਜਾਂਦਾ ਹੈ। ਸਤਿਗੁਰੂ ਨੇ ਇੱਕ ਬਚਨ ਕੀਤਾ ਬਾਬਾ ਫਰੀਦ ਜੀ ਨੇ, ਕਹਿਣ ਲੱਗੇ ਸਾਈ ਤੇਰੇ ਰੰਗ ਵਿੱਚ ਰਤਿਆ ਦਿਲ ਕਰਦਾ ਕਿ ਜੇ ਤੂੰ ਚਾਹੇ ਨਾ ਤੂੰ ਬੋਲ, ਮੈਂ ਰੇਸ਼ਮੀ ਕੱਪੜੇ ਪਾੜ ਕੇ ਤਨ ਦੇ ਉੱਤੇ ਪਾਟੀ ਜੀ ਲੀਰ, ਪਾਟੀ ਗੋਦੜੀ, ਪਾਟੀ ਕੰਬਲੀ ਲੈ ਕੇ ਆ ਜਾਣਾ। ਬਾਬਾ ਜੀ ਨੇ ਬਚਨ ਕੀਤਾ ਨਾ ਪਾੜ ਪਟੋਲਾ ਧੱਜ ਕਰੀ, ਨੀਅਤ ਤੇ ਆਪਾਂ ਸਮਾਪਤੀ ਕਰਾਂਗੇ। ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ, ਜਿੰਨੀ ਵੇਸੀ 100 ਮਿਲੇ ਸੇਈ ਵੇਸ ਕਰਿਓ। ਤੂੰ ਇਸ ਤਰ੍ਹਾਂ ਮਿਲਣਾ ਕੱਪੜੇ ਲੀਰੋ ਲੀਰ ਕਰ ਲੈਂਦੇ ਆ। ਅਗਲਾ ਬਚਨ ਕੀਤਾ, ਕਹਿਣ ਲੱਗੇ ਗੱਲ ਤਾਂ ਸਿਰਫ ਪਰਮਾਰਥ ਵਿੱਚ ਨੀਅਤ ਰਾਸ ਦੀ ਹੈ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ 100 ਮਿਲੇ ਜੇ ਨੀਅਤ ਰਾਸ ਕਰੇ। ਕਰਮ ਬੀਜ ਹੈ, ਨੀਅਤ ਧਰਤੀ ਹੈ। ਜੇ ਪਿਆਰੇ ਉਹ ਮੱਥਾ ਟੇਕਨੇ ਆ, ਕਰਮ ਸ਼ੁਭ ਹੈ ਤੇ ਰੱਬ ਮੇਰ ਕਰੇ ਮੱਥਾ ਟੇਕਦੇ ਆ ਨੀਅਤ ਵੀ ਚੰਗੀ ਹੋਵੇ। ਜੇ ਕੀਰਤਨ ਕਰਨੇ ਆ, ਕਰਮ ਬੜਾ ਚੰਗਾ ਹੈ, ਵਾਹਿਗੁਰੂ ਅੱਗੇ ਅਰਦਾਸ ਕਰੀਏ ਕੀਰਤਨ ਵਿੱਚ ਨੀਅਤ ਵੀ ਚੰਗੀ ਹੋਵੇ। ਕਥਾ ਕਰਦੇ ਆ, ਕਰਮ ਬੜਾ ਚੰਗਾ ਹੈ, ਰੱਬ ਮੇਰ ਕਰੇ ਸੁਰਤੀ ਦੀ ਨੀਅਤ ਵੀ ਚੰਗੀ ਦੇ ਦੇ। ਦਾਨ ਹੱਥੋਂ ਦੇ ਕੇ ਭਲਾ ਮਨਾਉਣਾ ਬੜਾ ਚੰਗਾ ਹੈ, ਪਰ ਰੱਬ ਮੇਰ ਕਰੇ ਕਰਮ ਨਾਲ ਨੀਅਤ ਦੇ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਪਿਆਰਿਆ ਜੇ ਨੀਅਤ ਰਾਸ ਹੋਵੇ ਤੇ ਸਾਈਂ ਘਰ ਬੈਠਿਆਂ ਮਿਲ ਜਾਂਦਾ ਹੈ। ਜੋ ਅਸੀਂ ਕਰਮ ਕਰਨੇ ਆ ਉਹ ਦੂਸਰਾ ਵਿਸ਼ਾ, ਉਹ ਹਰ ਕਰਮ ਸਾਨੂੰ ਕੋਈ ਨਾ ਕੋਈ ਫਲ ਦਿੰਦਾ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਜਿੱਤ ਸੇਵਿਆ ਸੁਖ ਪਾਈਐ, ਕਰਮ ਕਾਰੇ ਹੋ ਜਾਏ, ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਸਦਾ ਸੰਭਾਲ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਦੱਦਾ, ਦੋਸ਼ ਨਾ ਦਿਉ ਕਿਸੇ, ਜਿਤ ਕੀਤਾ ਪਾਈਐ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀ ਚਈ, ਦੇ ਲੰਮੀ ਨਦਰ ਨਿਖਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛਲਾ ਹੈ ਉਪਰ ਘਾਲੀਐ। ਇਹੋ ਜੀ ਲੰਮੀ ਨਦਰ ਨਾਲ ਕਰਮ ਕਰ ਕਿ ਪਿਆਰਿਆ ਕੱਲ ਨੂੰ ਕਰਮ ਕਰਕੇ ਤੇਰੇ ਚਿਹਰੇ ਤੇ ਪੀਲਾ ਪਾਨਾ ਆਵੇ। ਸਤਿਗੁਰੂ ਕੀ ਬਾਣੀ ਵਿੱਚ ਹਜ਼ੂਰ ਨੇ ਬੇਅੰਤ ਸ਼ਬਦ ਦਿੱਤੇ ਨੇ ਕਿ ਜਿਹੜੇ ਅਸੀਂ ਕਰਮ ਕਰਨੇ ਹਾਂ ਇਹਨਾਂ ਦਾ ਸਾਨੂੰ ਫਲ ਭੁਗਤਣਾ ਪੈਂਦਾ, ਪਰ ਜੇ ਕਿਤੇ ਕੋਈ ਇਨਸਾਨ ਕੀਤੇ ਕੋਈ ਕਰਮਾਂ ਤੋਂ ਬਾਅਦ ਗੁਰੂ ਦੇ ਚਰਨਾਂ ਵਿਚ ਝੁਕ ਕੇ ਆਪਣੇ ਕੀਤੇ ਹੋਏ ਕਰਮਾਂ ਦਾ ਪਸ਼ਚਾਤਾਪ ਕਰ ਲਵੇ ਤੇ ਗੁਰੂ ਕਰਮ ਦਗਦ ਵੀ ਕਰ ਦਿੰਦੇ। ਇਹ ਇਲਾਜ ਗੁਰੂ ਜੀ ਨੇ ਬਾਣੀ ਵੀ ਦੱਸੇ। ਪਹਿਲੀ ਬੇਨਤੀ ਜੋ ਕਰਨੇ ਆ ਵੱਢਣਾ ਪੈਣਾ। ਬਾਬਾ ਜੀ ਨੇ ਤੇ ਕਿਹਾ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਪਾਲਦਾ ਤੂੰ ਬਜੋਰ ਇਲਾਕੇ ਦੀਆਂ ਦਾਖਾਂ ਏ ਉਸ ਇਲਾਕੇ ਦੇ ਕੀਮਤੀ ਅੰਗੂਰ ਹੈ ਤੇ ਚੇਤੇ ਰੱਖੀ 6 ਮਹੀਨੇ ਪਹਿਲਾਂ ਬੀਜ ਕੇ ਤੇ ਕਿੱਕਰਾਂ ਦੇ ਬੀਜ ਗਿਆਸ ਹੈ ਕਿੱਕਰ ਬੀਜ ਕੇ ਦਾਖਾਂ ਮੰਗੇ ਇਹ ਕਿੱਧਰ ਦਾ ਇਨਸਾਫ ਹੈ। ਜੋ ਬੀਜਿਆ ਉਹ ਕੱਟਣਾ ਬੀਜਿਆਂ ਨੇ ਤੂੰ ਕਿੱਕਰ ਤੇ ਮੰਗਣਾ ਦਾਖਾਂ ਸਾਰੀ ਜ਼ਿੰਦਗੀ ਤਾਂ ਪਿਆਰਿਆ ਤੂੰ ਉਨ ਕੱਤਦਾ ਰਿਹੋ ਤੇ ਕਹਿੰਦਾ ਪੈਣ ਵਾਸਤੇ ਰੇਸ਼ਮ ਦਿਓ ਰੇਸ਼ਮ ਦੇ ਕੀੜੇ ਪਾਲਣ ਦਾ ਕਰਮ ਕੀਤਾ ਸੀ ਰੇਸ਼ਮ ਤਿਆਰ ਨਹੀਂ ਕੀਤੀ ਕੱਤੀ ਉਨ ਤੇ ਮੰਗਣਾ ਰੇਸ਼ਮ ਬੀਜਣਾ ਕਿੱਕਰ ਤੇ ਮੰਗਣਾ ਦਾਖਾਂ ਸਰੀਰ ਵਿਚ ਬੀਜਣਾ ਜ਼ਹਿਰ ਨੇ ਤੇ ਮੰਗਣਾ ਅੰਮ੍ਰਿਤ ਇਹ ਕਿਵੇਂ ਹੋ ਜਾਏਗਾ। ਬੀਜੈ ਵਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਹ ਇਹ ਕਾਦਰ ਦਾ ਇਨਸਾਫ। ਬਾਬਾ ਜੀ ਨੇ ਕਿਹਾ ਲੋੜ ਹੈ ਦਾਖ ਬਜੂਰੀਆਂ ਭਾਲਦਾ ਦਾਖਾਂ ਬਜੋਰ ਇਲਾਕੇ ਦੀਆਂ ਕਿੱਕਰ ਬੀਜੈ ਜੱਟ ਹੰਢੈ ਉਨ ਕਤਾਏ ਦਾ ਪੈਂਦਾ ਲੋੜ ਹੈ ਪਟ ਮੰਗਣਾ ਪਿਆ ਰੇਸ਼ਮ ਤੇ ਕੱਤਣਾ ਪਿਆ ਉਨ। ਜਿਹੜੇ ਕਰਮ ਕਰਨੇ ਆ ਉਹਨਾਂ ਕਰਮਾਂ ਦਾ ਫਲ ਹੈ ਜੋ ਕੁਛ ਕੀਤਾ ਜਾ ਰਿਹਾ ਪਿਆਰਿਓ। ਅੱਜ ਇਹ ਕਿਰਿਆਮਾਨ ਕਰਮ ਸੰਚਿਤ ਕਰਮ ਬਣ ਜਾਣੇ ਨੇ ਤੇ ਇਹਨਾਂ ਕਰਮਾਂ ਨੇ ਅੱਗੇ ਜਾ ਕੇ ਫਿਰ ਸਾਡਾ ਆਵਾਗਾਉਣ ਦਾ ਤਾਣਾ ਤੰਨੇ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ। ਵਾਹਿਗੁਰੂ ਮੇਰ ਕਰੇ ਇਥੋਂ ਤੱਕ ਇੰਨੀ ਸੂਕਸ਼ਮਤਾ ਹੀ ਬਾਣੀ ਵਿੱਚ ਵਰਤੀ ਏ। ਸਾਰੇ 100 ਸਾਲ ਦੇ 80 ਸਾਲ ਦੇ ਕਰਮ ਤਾਂ ਬੜੀ ਦੂਰ ਦੀ ਗੱਲ। ਗੁਰੂ ਸਾਹਿਬ ਨੇ ਤਾਂ ਇੱਕ ਸ਼ਬਦ ਇਹ ਵੀ ਕਿਹਾ ਕਿ ਜੇ ਕਿਤੇ ਮਰਦਿਆਂ ਹੋਇਆਂ ਬੰਦੇ ਦੇ ਅੰਦਰ ਕੋਈ ਫੁਰਨਾ ਮਲੀਨ ਆ ਜਾਏ ਫੁਰਨਾ ਹੀ ਤਾਂ ਅਗਲਾ ਜਨਮ ਹੈ ਇੱਕ ਫੁਰਨਾ ਹੀ ਤਾਂ ਜਨਮ ਹੈ। ਇਹੀ ਅਰਦਾਸ ਕਰਨੇ ਆ ਦਾਤਾ ਮੇਰ ਕਰੀ ਜਿੱਦਨ ਅੰਦਰਲਾ ਸਾਹ ਨਿਕਲਣਾ ਨਾ ਉਦਨ ਕਿਤੇ ਤੇਰੀ ਯਾਦ ਆ ਜਾਏ। ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਸ਼ਾਮ ਸਿੰਘ ਜੀ ਆਪ ਜੀ ਨੇ ਸੁਣਿਆ ਹੋਣਾ ਆਟਾ ਮੰਡੀ ਵਾਲੇ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਉਹਨਾਂ ਦਾ ਅਸਥਾਨ ਹੈ। 70 ਸਾਲ ਦੇ ਕਰੀਬ ਦਰਬਾਰ ਸਾਹਿਬ ਉਹਨਾਂ ਨੇ ਤਪਹਿਰੇ ਦਾ ਕੀਰਤਨ ਕੀਤਾ ਹੈ। ਤਪਹਿਰੇ ਦਾ ਕੀਰਤਨ ਆਪ ਸਮਝਦੇ ਹੋ ਜੋ ਅੰਮ੍ਰਿਤ ਵੇਲੇ ਆਸਾ ਕੀ ਵਾਰ ਤੋਂ ਪਹਿਲਾਂ 1 ਘੰਟਾ ਕੀਰਤਨ ਕੀਤਾ ਜਾਂਦਾ ਹੈ ਤਪਹਿਰੇ ਦਾ ਕੀਰਤਨ ਆਪਾਂ ਉਹਨੂੰ ਕਹਿੰਦੇ। 70 ਸਾਲ ਦੇ ਕਰੀਬ ਉਸ ਮਹਾਂਪੁਰਸ਼ ਨੇ ਕੀਰਤਨ ਕੀਤਾ ਪਰ ਪਿਆਰਿਓ ਚੋਖੇ ਪਿੱਛੇ ਲੋਕ ਤੁਰਨ ਤਾਂ ਮਹਾਂਪੁਰਸ਼ ਨਹੀਂ ਚੋਖੇ ਲੋਕ ਜੈ ਜੈਕਾਰ ਕਰਨ ਤੇ ਮਹਾਂਪੁਰਸ਼ ਨਹੀਂ। ਚੰਦਨ ਦਾ ਰੁੱਖ ਕਦੀ ਕਿਸੇ ਨੂੰ ਆਵਾਜ਼ਾਂ ਨਹੀਂ ਮਾਰਦਾ ਇੱਕ ਥਾਂ ਤੇ ਖਲੋਤਾ ਹੀ ਆਪਣੀ ਸੁਗੰਧੀ ਦੂਜਿਆਂ ਤੱਕ ਪਹੁੰਚਾਈ ਜਾਂਦਾ ਹੈ। ਉਹਨਾਂ ਦੇ ਮੋਢੇ ਤੇ ਸਰੰਦਾ ਹੁੰਦਾ ਸੀ ਤੇ ਇੱਕ ਕੱਪੜਾ ਉਹਨਾਂ ਨੇ ਝੋਲੀ ਬਣਾ ਕੇ ਜਿਵੇਂ ਆ ਮੰਗਣ ਵਾਲੇ ਨਹੀਂ ਆਉਂਦੇ ਬਗਲੀ ਜੀ ਬਣਾ ਕੇ ਗਲ ਚ ਪਾਈ ਰੱਖਣਾ ਤੇ ਉਸ ਝੋਲੀ ਦੇ ਵਿੱਚ ਇੱਕ ਖੁਰਪਾ ਹੁੰਦਾ ਸੀ ਉਹਨੂੰ ਜਦੋਂ ਕੀਰਤਨ ਕਰਨ ਅੰਦਰ ਜਾਣਾ ਤੇ ਬਾਹਰ ਰੱਖ ਦੇਣਾ ਉਸ ਕੱਪੜੇ ਨੂੰ ਬਾਹਰ ਰੱਖ ਦੇਣਾ ਆਪ ਅੰਦਰ ਚਲੇ ਜਾਣਾ ਕੀਰਤਨ ਕਰਨਾ ਤੇ ਕੀਰਤਨ ਕਰਨ ਤੋਂ ਬਾਅਦ ਬਾਹਰ ਆਉਣਾ ਤੇ ਸਰੰਦਾ ਰੱਖ ਕੇ ਉਹ ਖੁਰਪਾ ਚੁੱਕ ਲੈਣਾ ਤੇ ਝੋਲੀ ਚੁੱਕ ਲੈਣੀ। ਖੁਰਪੇ ਨਾਲ ਉਸ ਵੇਲੇ ਕਬੂਤਰ ਜਿਹੜੇ ਸਨ ਉਹ ਵਿੱਠਾਂ ਬਹੁਤ ਕਰਦੇ ਸਨ ਖੁਰਪੇ ਨਾਲ ਖੁਰਚ ਖੁਰਚ ਕੇ ਪਰਿਕਰਮਾ ਸਾਫ ਕਰਨੀ ਤੇ ਝੋਲੀ ਵਿੱਚ ਪਾਈ ਜਾਣੀ ਉਹ ਜੋ ਕੁਛ ਉੱਤੇ ਡਿੱਗਾ ਹੋਣਾ। ਤੇ ਇੱਕ ਵਾਰੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬੈਠੇ ਤੇ ਇਹ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਿੱਚੋਂ ਹੀ ਨੇ ਬਾਬਾ ਸ਼ਾਮ ਸਿੰਘ ਜੀ ਬੈਠਿਆਂ ਝੋਲੀ ਸੀ ਕਹਿਣ ਲੱਗੇ ਝੋਲੀ ਚ ਕੀ ਤੇ ਖੁਰਪੇ ਨਾਲ ਸੇਵਾ ਕਰਕੇ ਉਹ ਕਬੂਤਰਾਂ ਦੀਆਂ ਵਿੱਠਾਂ ਹੱਥ ਚ ਪਕੜ ਕੇ ਕਹਿਣ ਲੱਗੇ ਤੁਸੀਂ ਦੱਸੋ ਕੀ। ਆਪਣੇ ਆਪਣੇ ਸੁਭਾਅ ਅਨੁਸਾਰ ਸਾਰਿਆਂ ਦੱਸਿਆ ਕਹਿਣ ਲੱਗੇ ਵਿੱਠਾਂ। ਉਹਨਾਂ ਕਿਹਾ ਕਿਸੇ ਨੇ ਕਿਹਾ ਮਿੱਟੀ ਵੀ ਨਾਲ ਕਹਿਣ ਲੱਗੇ ਮਿੱਟੀ ਦੇ ਕਣ ਨਹੀਂ ਸੱਚ ਜਾਣੋ ਇਹ ਹੀਰਿਆਂ ਦੀਆਂ ਕਣੀਆਂ ਨੇ ਜਿਹੜੀਆਂ ਮੇਰੀ ਜ਼ਿੰਦਗੀ ਨੂੰ ਸਫਲ ਪਈਆਂ ਕਰਦੀਆਂ। ਕੀਰਤਨ ਕੀਤਾ ਅੰਤਲੇ ਦਿਨ ਥੋੜਾ ਜਿਹਾ ਸਰੀਰ ਢਿੱਲਾ ਮੱਠਾ ਹੋਇਆ ਤੇ ਸੇਵਾਦਾਰਾਂ ਨੇ ਇਹੀ ਸ਼ਬਦ ਕਹਿ ਦੇਖੋ ਅੱਜ ਵੀ ਦਰਬਾਰ ਸਾਹਿਬ ਵੱਡੇ ਤੋਂ ਵੱਡਾ ਬੰਦਾ ਜਾਏ ਕਿਸੇ ਦੇ ਘਰੋਂ ਦੇਗ ਨਹੀਂ ਜਾਂਦੀ ਕਿਸੇ ਤੋਂ ਕੋਈ ਨਹੀਂ ਲਿਜਾ ਸਕਦਾ ਭਾਵੇਂ ਕੋਈ ਲੀਡਰ ਹੋਵੇ ਕੋਈ ਸਿੰਘ ਸਾਹਿਬ ਹੋਵੇ ਕੋਈ ਹੋਵੇ ਸਿਰਫ ਇੱਕ ਬਾਬਾ ਸ਼ਾਮ ਸਿੰਘ ਜੀ ਦਾ ਸਥਾਨ ਹੈ ਜਿੱਥੋਂ ਸਵੇਰੇ ਅੰਮ੍ਰਿਤ ਵੇਲੇ ਦੀ ਦੇਗ ਆਉਂਦੀ ਹੈ, ਅੱਜ ਵੀ ਬਣ ਕੇ ਉੱਥੋਂ ਆਉਂਦੀ। ਸਿੰਘ ਉਸੇ ਤਰ੍ਹਾਂ ਬਾਣੀ ਪੜ੍ਹ ਕੇ ਦੇਗ ਲੈ ਕੇ ਆਉਂਦੇ ਨੇ, ਤੇ ਉਹ ਜਦੋਂ ਅਖੀਰਲੇ ਦਿਨ ਢਿੱਲੇ ਮੱਠੇ ਹੋਏ ਤੇ ਉਹਨਾਂ ਕਿਹਾ ਬਾਬਾ ਜੀ ਵੀ ਅੱਜ ਤੁਸੀਂ ਨਾ ਜਾਓ ਕਿ ਸ਼ਾਮ ਨੂੰ ਢਿੱਲੇ ਹੋ ਗਏ, ਸਵੇਰੇ ਸਵੇਰੇ ਸਰੰਦਾ ਲੈ ਕੇ। ਕਹਿਣ ਲੱਗੇ ਵੀ ਇੱਕ ਕੰਮ ਕਰੋ, ਕਿਉਂ ਰੋਕਦੇ ਹੋ? ਕਹਿੰਦੇ ਨੇ ਸਰੀਰ ਨੂੰ ਖੇਦ ਹੈ। ਕਹਿਣ ਲੱਗੇ ਅੱਜ ਜਾ ਲੈਂਦੇ ਹੋ, ਕੱਲ ਨੂੰ ਨਹੀਂ ਜਾਵਾਂਗਾ, ਅੱਜ ਜਾ ਲੈਂਦੇ ਹੋ, ਕੱਲ ਨੂੰ ਨਹੀਂ ਜਾਵਾਂਗਾ। ਜਦੋਂ ਗਏ ਕੀਰਤਨ ਕੀਤਾ ਤੇ ਕਹਿੰਦੇ ਨੇ ਉੱਥੇ ਅਰਦਾਸ ਟੇਕ ਕੇ ਕਰ ਦਿੱਤੀ, ਗੁਰੂ ਰਾਮਦਾਸ ਜੀ ਮੈਂ ਇਸ ਕਰਕੇ ਨਹੀਂ ਜਿਉਂਦਾ ਪਿਆ, ਮੈਂ ਉਮਰ ਭੋਗਣੀ ਏ, ਮੈਂ ਇਸ ਕਰਕੇ ਜਿਉਂਦਾ ਵਾ ਜਿਉਂਦਿਆਂ ਤੇਰੇ ਕੀਰਤਨ ਦੀ ਦਾਤ ਮੈਨੂੰ ਮਿਲਦੀ ਰਹੇ। ਜੇ ਕੀਰਤਨ ਨਹੀਂ ਮੇਰਾ ਜੀਣ ਦਾ ਕੋਈ ਲਾਭ ਨਹੀਂ। ਸਿਰਫ ਇਹ ਕਿਹਾ ਜਿੰਨੀ ਦੇਰ ਤੱਕ ਸਵਾਸ ਦੇਣੀ ਨੀ ਤੇ ਕੀਰਤਨ ਦੀ ਦਾਤ ਦਈ, ਜੇ ਕੀਰਤਨ ਨਹੀਂ ਕੀ ਜੀ ਕੇ ਕਰਨਾ ਹੈ। ਪਿਆਰਿਓ ਆਏ, ਕਹਿਣ ਲੱਗੇ ਚਲੋ ਤੁਸੀਂ ਕਿਹਾ ਸੀ, ਆ ਕੇ ਵਿਸ਼ਰਾਮ ਕੀਤਾ। ਉਸ ਦਿਨ ਵੀ ਹਾਜ਼ਰੀ ਭਰ ਕੇ ਆਏ ਜਿਸ ਦਿਨ ਸਰੀਰਕ ਚੋਲਾ ਪਿਆ ਗਿਆ ਸੀ। ਸੇਵਾਦਾਰ ਨੂੰ ਕਿਹਾ ਅੱਜ ਜਾ ਲੈਂਦੇ ਹੋ, ਕੱਲ ਨਹੀਂ। ਬਸ ਇੱਕੋ ਕਹਿਣ ਲੱਗੇ ਫੁਰਨਾ ਹੈ ਕਿ ਅੰਤਲੇ ਸਵਾਸ ਵੀ ਗੁਰੂ ਰਾਮਦਾਸ ਤੇਰੇ ਦਰਬਾਰ ਦੇ ਕੀਰਤਨ ਵਿੱਚ ਨਿਕਲਣ। ਕਦੀ ਦੇਖਿਓ ਪਿਆਰਿਓ, ਇਹ ਸਭ ਨਾਲ ਵਾਪਰਨਾ, ਇਹਨੂੰ ਨਾ ਕਹਾਣੀ ਸਮਝਿਓ, ਸਭ ਨੇ ਆਪਾਂ ਜਾਣਾ। ਪਰ ਜਿਹੋ ਜੇ ਫੁਰਨੇ ਸਾਡੇ ਅੰਦਰ ਨੇ, ਅਗਾਂਹ ਤਾਣਾ ਵੀ ਤਾਂ ਹੋ ਜਾਏ ਨਾ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਦੀ ਪਹਿਲੀ ਵਾਰ ਦੀਆਂ ਦੋ ਤੁਕਾਂ ਨੇ ਕਿ ਜੁਗ ਜੁਗ ਮੇਰ ਸਰੀਰ ਕਾ ਵਾਸ ਨਾ ਬੱਧਾ ਆਵੇ ਜਾਵੇ। ਬੜੀ ਬਰੀਕ ਬਾਤ ਕੀਤੀ, ਜੁਗ ਜੁਗ ਮੇਰ ਸਰੀਰ ਕਾ। ਮੇਰ ਸਰੀਰ ਦਾ ਅਰਥ ਮੇਰੇ ਸਰੀਰ ਦਾ ਸ਼੍ਰੋਮਣੀ ਆਤਮਾ, ਮੇਰ ਦਾ ਅਰਥ ਵੈਸੇ ਪਰਬਤ ਹੁੰਦਾ ਉੱਚਾ। ਜੁਗ ਜੁਗ ਮੇਰ ਸਰੀਰ ਕਾ, ਮੇਰੇ ਸਰੀਰ ਵੀ ਜਿਹੜਾ ਆਤਮਾ ਪਰਤ ਪਰਤ ਕੇ ਸਰੀਰ ਕਿਉਂ ਬਦਲਦਾ? ਕਹਿਣ ਲੱਗੇ ਵਾਸ਼ਨਾ ਬੱਧਾ ਆਵੇ ਜਾਵੇ, ਜਿਹੋ ਜੀ ਵਾਸ਼ਨਾ ਉਸੇ ਤਰ੍ਹਾਂ ਇਹਦਾ ਅਗਲਾ ਜਨਮ ਹੈ। ਵਾਸ਼ਨਾ ਬੱਧਾ ਆਵੇ ਜਾਵੇ, ਕਹਿਣ ਲੱਗੇ ਫੇਰ ਵਟਾਈਆਂ, ਇਹਦੇ ਅਰਥ ਨੇ ਪਰਤ ਪਰਤ ਕੇ ਚੋਲੇ ਵਟਾਉਂਦਾ, ਫਿਰ ਵਟਾਈਆ। ਗਿਆਨੀ ਹੋਏ ਮਰਗ ਕੋ ਪਾਵੇ, ਕੋਈ ਗਿਆਨਵਾਨ ਇਸ ਗੱਲ ਨੂੰ ਸਮਝਦਾ ਵੀ ਫੁਰਨੇ ਤੇ ਕਿਵੇਂ ਕਾਬੂ ਪਾਉਣਾ ਹੈ। ਉੱਥੇ ਉਹਨਾਂ ਨੇ ਇੱਕ ਬਚਨ ਕਿਹਾ ਹੈ ਭਗਤ ਤਰਲੋਚਨ ਜੀ ਨੇ, ਆਪ ਸਾਰੇ ਪੜ੍ਹ ਦਿਓ, ਮੇਰਾ ਖਿਆਲ ਹੈ ਪ੍ਰਮਾਣ ਦੇਣਾ ਤੁਹਾਨੂੰ ਸਾਰਿਆਂ ਨੂੰ, ਸ਼ਬਦ ਚੇਤੇ ਹੋਣਾ। ਪਰ ਉਹ ਕੱਲਾ ਕਹਿਣ ਵਾਸਤੇ ਨਹੀਂ, ਉਹ ਸਾਨੂੰ ਸੁਚੇਤ ਕਰਦਾ ਵੀ ਮਰਨ ਤੋਂ ਪਹਿਲਾਂ ਯਤਨ ਕਰ ਕਿ ਆਪਣੇ ਫੁਰਨਿਆਂ ਤੇ ਕਾਬੂ ਪਾ ਲੈ, ਅੰਤਲਾ ਫੁਰਨਾ ਕਿਤੇ ਮਲੀਨਤਾ ਵਾਲਾ ਨਾ ਨਿਕਲੇ। ਤੇ ਆਪਣਾ ਸੁਭਾਅ ਕੀ ਹੈ, ਪਿੰਡਾਂ ਵਿੱਚ ਕੋਈ ਬਜ਼ੁਰਗ ਚੜ੍ਹਾਈ ਕਰੇ, ਸਾਰੇ ਨਿਆਣੇ ਇਕੱਠੇ ਕਰਕੇ ਉਹਦੇ ਚਾਰ ਚੁਫੇਰੇ ਕਹੀ ਜਾਣਗੇ, ਇਹ ਫਲਾਣਾ ਪੋਤਰ ਆ ਗਿਆ, ਫਲਾਣਾ ਪੁੱਤਰ ਆ ਗਿਆ, ਦੋਤਰ ਆ ਗਿਆ। ਜਦੋਂ ਬੰਦਾ ਪਤਾ ਮਰਨ ਕਿਨਾਰੇ ਪਿਆ ਹੈ, ਉਹਦੇ ਕੰਨਾਂ ਚ ਗੁਰੂ ਦਾ ਸ਼ਬਦ ਪਾਓ, ਕਿਤੇ ਭਲਾ ਹੋ ਜਾਏ, ਕਿਤੇ ਅੰਤਲੇ ਸਮੇਂ ਹੀ ਮਨ ਨੂੰ ਕਿਤੇ ਮੋੜਾ ਪੈ ਜਾਏ। ਆਪਾਂ ਤਾਂ ਉਹਦੇ ਕੰਨ ਚ ਮੋਹ ਦੀਆਂ ਤੰਦਾਂ ਹੋਰ ਪੱਕੀਆਂ ਪਿਆ ਕਰਨੇ। ਭਗਤ ਤਰਲੋਚਨ ਜੀ ਨੇ ਕਿਹਾ ਫੁਰਨਾ ਹੀ ਆਵਾਗੌਣ ਹੈ। ਬਾਬਾ ਜੀ ਦਾ ਬਚਨ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ। ਇਹ ਰਹਾਉ ਦੀ ਤੁਕ ਹੈ ਤਰਲੋਚਨ ਜੀ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ, ਕਿਉਂ ਜੀ? ਕਹਿਣ ਲੱਗੇ ਅੰਤ ਕਾਲ ਜੋ ਲਛਮੀ ਸਿਮਰੈ, ਫੁਰਨਾ ਹੀ ਹੈ ਨਾ, ਲਛਮੀ ਦਾ ਅਰਥ ਧਨ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਫਿਰ ਕੀ ਹੋਵੇਗਾ ਜੀ? ਕਹਿਣ ਲੱਗੇ ਸਰਪ ਜੋਨ ਵਲ ਵਲ ਔਤਰੈ। ਇਹ ਬਾਣੀ ਦੇ ਬਚਨ ਨੇ, ਅਸੀਂ ਇਹ ਤਾਂ ਕਹਿ ਨਹੀਂ ਸਕਦੇ ਜੀ ਇਹ ਪੁਰਾਣਿਕ ਕਹਾਣੀ ਸੀ ਜੀ, ਕਹਾਣੀ ਤਾਂ ਵਿੱਚ ਹੈ ਹੀ ਕੋਈ ਨੀ, ਕਿਸੇ ਦਾ ਨਾਂ ਹੀ ਨਹੀਂ। ਕਹਿਣ ਲੱਗੇ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਹ ਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਗੱਲ ਇੱਥੇ ਕੱਲੀ ਇਸਤਰੀ ਦੀ ਨਹੀਂ, ਇਸਤਰੀ ਵਾਸ਼ਨਾ ਕਰਕੇ ਮਰਦ ਨੂੰ ਸਿਮਰੇ, ਮਰਦ ਵਾਸ਼ਨਾ ਕਰਕੇ ਇਸਤਰੀ ਨੂੰ ਜੇ ਸਿਮਰੇ ਤਾਂ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵਲ ਵਲ ਉਹ ਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਕਹਿਣ ਲੱਗੇ ਸੂਕਰ ਜੋਨ ਵਲ ਵਲ ਉਹ ਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਮੰਦਰ ਦਰਥ ਦੇਵਾਲਿਆ ਨੀ, ਮੰਦਰ ਦਰਥ ਘਰ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਫਿਰ ਹੋਵੇਗਾ ਕਿ ਪ੍ਰੇਤ ਜੋਨ ਵਲ ਵਲ ਉਹ ਤਰੈ। ਬਾਬਾ ਜੀ ਫਿਰ ਕਿਰਪਾ ਕਰੋ, ਜੇ ਫੁਰਨੇ ਨੇ ਇਹ ਕੁਝ ਬਣਾਉਣਾ ਅੰਤਲੇ ਸਮੇਂ ਕੀ ਫੁਰਨਾ ਹੋਵੇ? ਕਹਿਣ ਲੱਗੇ ਅੰਤ ਕਾਲ ਜੋ ਨਾਰਾਇਣ ਸਿਮਰੈ। ਅੰਤਲੇ ਸਮੇਂ ਕਿਸੇ ਨੂੰ ਰੱਬ ਚੇਤੇ ਆ ਜਾਏ, ਕਿਤੇ ਖਿਆਲ ਬਣ ਜਾਏ ਕਿ ਕਿਰਪਾ ਕਰ ਮੈਨੂੰ ਬਖਸ਼ ਲਈ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਬਦਤ ਤਰਲੋਚਨ ਤੇ ਨਰ ਮੁਕਤਾ। ਕਰਮਾਂ ਦੇ ਬੰਧਨ ਤੋਂ ਛੁੱਟ ਗਿਆ, ਕਰਮ ਕੋਈ ਨਹੀਂ। ਬਦਤ ਤਰਲੋਚਨ ਤੇ ਨਰ ਮੁਕਤਾ ਉਸੇ ਵੇਲੇ ਪੀਤਾਂਬਰ ਵਾਕੈ ਹਿਰਦੈ ਬਸੇ, ਉਹਦੇ ਹਿਰਦੇ ਵਿੱਚ ਪਿਆਰੇ ਵਾਹਿਗੁਰੂ ਜੀ ਦਾ ਨਿਵਾਸ ਹੋ ਜਾਂਦਾ ਹੈ। ਮੈਂ ਬੇਨਤੀ ਕੀਤੀ, ਜਿਹੜੇ ਆਪਾਂ ਕਰਮ ਕਰਨੇ ਹਾਂ ਇਹ ਮਤ ਸੋਚੀਏ ਵੀ ਇਹਨਾਂ ਦਾ ਫਲ ਨਹੀਂ, ਪਰ ਅੱਜ ਵੀ ਕਿਤੇ ਗੁਰੂ ਕਿਰਪਾ ਕਰੇ ਜੇ ਸਮਝ ਪੈ ਗਈਏ ਤੇ ਫਿਰ ਚੱਲਣ ਦਾ ਯਤਨ ਕਰੀਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਵੇਖ ਕਪਾਹ ਹੈ ਜੇ ਥੀਆ। ਹਾਲਾਂਕਿ ਇਸਲਾਮ ਤੇ ਈਸਾਈਅਤ ਆਵਾਗੌਣ ਨਹੀਂ ਮੰਨਦੀ, ਆਪ ਸਭ ਨੂੰ ਪਤਾ ਉਹ ਕਿਆਮਤ ਵਾਲੇ ਦਿਨ ਦੀ ਇੰਤਜ਼ਾਰ ਕਰ ਰਹੇ ਨੇ। ਉਹ ਠੀਕ, ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਸਿਧਾਂਤ ਉਹ ਮੰਨਦੇ ਨਹੀਂ, ਪਰ ਇਸਲਾਮ ਨੇ ਆਖਰੀ ਹਿਸਾਬ ਕਿਤਾਬ ਤੇ ਅਮਲ ਨੂੰ ਜ਼ਰੂਰ ਮੰਨਿਆ। ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਵੇਖ ਕਪਾਹ ਹੈ ਜੇ ਥੀਆ ਜੇ ਸਿਰ ਤੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਏ ਲਿਆ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇੱਕ ਸ਼ਬਦ ਵਿੱਚ ਵੇਖ ਕਪਾਹ ਹੈ, ਆਪਾਂ ਪਿੰਡਾਂ ਵਿੱਚੋਂ ਆਏ ਆ, ਪਤਾ ਕਪਾਹ ਨਾਲ ਕੀ ਕੁਝ ਵਾਪਰਦਾ ਹੈ। ਝਮਣੇ ਆ, ਵੇਲਣਿਆਂ ਵਿੱਚ ਵੇਲਨੇ ਆ, ਫਿਰ ਪਿੰਜਣੇ ਆ। ਕਹਿਣ ਲੱਗੇ ਕਪਾਹ ਦਾ ਕਸੂਰ ਕੀ? ਉਹ ਭਲਿਆ ਬਿਨਾਂ ਕਸੂਰ ਤੋਂ ਇੰਨਾ ਦੁੱਖ ਪਾਇਆ ਤੇ ਤੇਰਾ ਕੀ ਬਣੇਗਾ ਜਿਹੜਾ ਇੰਨਾ ਕੁ ਚੁੱਕੀ ਫਿਰਨਾ ਹੈ। ਵੇਖ ਕਪਾਹ ਹੈ ਜੇ ਥੀਆ ਜੇ ਸਿਰ ਤੀਆ ਤਿਲਾਂ, ਤਿਲ ਵੱਲ ਝਾਤੀ ਮਾਰੋ ਦਾ ਕੀ ਕਸੂਰ? ਕਹਾਣੀ ਚ ਰੱਖ ਕੇ ਪੀੜ ਦਿੱਤਾ ਕਾ ਮਾਦਾ? ਗੰਨੇ ਦਾ ਕੀ ਕਸੂਰ? ਸਿਰਫ ਇੰਨੇ ਕਸੂਰ ਵਿਚਾਰਾ ਮਿੱਠੇ ਪਿੱਛੇ ਲੱਗ ਪਿਆ, ਕੋਲੂ ਚ ਰੱਖ ਕੇ ਪੀੜ ਦਿੱਤਾ। ਤੇ ਸਾਨੂੰ ਪਤਾ ਕਾ ਕਿਵੇਂ ਆਪਾਂ ਕੜਾਹਾਂ ਚ ਪਾ ਕੇ ਉਬਾਲਨੇ। ਕਹਿਣ ਲੱਗੇ ਕਾਗਜ਼ ਦਾ ਕੀ ਕਸੂਰ? ਉਸ ਵੇਲੇ ਮੋਹਰੀਆਂ ਨਾਲ ਕੁੱਟਦੇ ਸਾਨੂੰ, ਕਾਰਖਾਨੇ ਵਿੱਚ ਮਸ਼ੀਨਾਂ ਨਾਲ ਉਹ ਛਿਲਿਆ ਜਾਂਦਾ ਹੈ, ਉਹਨੂੰ ਤਿਆਰ ਕੀਤਾ ਜਾਂਦਾ, ਪਰ ਦੁੱਖ ਤਾਂ ਹੈ। ਕੁੰਨੇ ਦਾ ਕੀ ਕਸੂਰ? ਕੁੰਨੇ ਦਾ ਅਰਥ ਆਪਾਂ ਆ ਤੌੜੀ ਸ਼ਬਦ ਵੀ ਕਰਦੇ ਸਾਂ ਪਿੰਡਾਂ ਵਿੱਚ, ਵਲਟੋਈ ਸ਼ਬਦ ਵੀ ਕਈ ਇਲਾਕੇ ਵਿੱਚ ਵਰਤਿਆ ਜਾਂਦਾ ਸੀ, ਮਿੱਟੀ ਦੀ ਬਣੀ ਹੋਈ। ਉਹਦਾ ਕੀ ਕਸੂਰ? ਜਿੱਦਣ ਵਿਚਾਰੀ ਬਣੀ ਉਦਨ ਪਹਿਲਾਂ ਘੁਮਿਆਰ ਨੇ ਅੱਗ ਚ ਤਪਾਈ, ਤੇ ਪਿਆਰੇ ਜਦੋਂ ਬਣ ਗਈ ਸਾਰੀ ਜ਼ਿੰਦਗੀ ਅੱਗ ਤੇ ਤਪਦੀ ਰਹੀ, ਉਹਦਾ ਕਸੂਰ ਤਾਂ ਕੋਈ ਨਹੀਂ। ਬਾਬਾ ਜੀ ਨੇ ਕਿਹਾ, ਮਨਾ ਦੇਖ ਵੇਖ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਏ ਲਿਆ। ਕੋਇਲੇ ਦਾ ਕੀ ਕਸੂਰ? ਪਹਿਲਾਂ ਲੱਕੜ ਸਰ ਕੇ ਬਣਿਆ, ਪਰਤ ਕੇ ਅੰਗੀਠੀ ਵੀ ਸੜਦਾ ਰਿਹਾ। ਜੇ ਬਾਣੀ ਨੂੰ ਸੱਚ ਜਾਣਦੇ ਹੋ ਗੁਰਮੁਖੋ, ਫਿਰ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਬਾਬਾ ਜੀ ਨੇ ਤਾਂ ਇਥੋਂ ਤੱਕ ਲੰਘਦਿਆਂ ਹੋਇਆਂ ਘੜਿਆਲ ਤੇ ਚੋਟ ਵੱਜੀ ਤੇ ਸਰੀਰ ਨੂੰ ਕਿਹਾ ਸੀ ਕਿ ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਘੜਿਆਲ, ਉਹ ਨੇ ਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ, ਦੱਦਾ ਦੋਸ਼ ਨਾ ਦਿਉ ਕਿਸੇ ਹਮ ਦੋਸ਼ਾਂ ਦਾ ਕਿਆ ਹਾਲ, ਘੜੀਐ ਘੜੀਐ ਮਾਰੀਐ ਪਹਿਰੀ ਲੈ ਸਜਾਏ ਸੋ ਖੇੜਾ ਘੜਿਆਲ, ਜਿਉਂ ਦੁਖੀ ਰਹਿਣ ਵਿਖਾਏ। ਸਤਿਗੁਰੂ ਅੱਜ ਕਿਰਪਾ ਪੈ ਕਰਦੇ ਨੇ, ਕਹਿਣ ਲੱਗੇ ਦੱਦੈ ਦੋਸ਼ ਨਾ ਦਿਉ ਕਿਸੇ, ਦੱਦੇ ਅੱਖਰ ਰਾਹੀਂ ਕਿਸੇ ਦੂਜੇ ਨੂੰ ਦੋਸ਼ ਨਾ ਦੇ, ਆਪਣੇ ਤੋਂ ਗੱਲ ਸ਼ੁਰੂ ਕਰ। ਦੱਦੈ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ, ਮੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਤੇ ਅੱਜ ਬਾਰਾਂਵਾਂ ਸ਼ੁਰੂ ਇੱਥੋਂ ਹੋਇਆ ਕਿ ਕਿਰਤ ਕਰਮ ਕੇ ਵਿਛੜੇ, ਆਪਣੇ ਕਰਮਾਂ ਕਰਕੇ ਵਿਛੜੇ ਸਾਂ ਤੇ ਕਰਮਾਂ ਕਰਕੇ ਮਿਲਾਪ ਨਹੀਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਜੋ ਮੈਂ ਕੀਤਾ ਸੋ ਮੈਂ ਪਾਇਆ, ਉਹ ਕੁਛ ਮੈਨੂੰ ਪਾਣਾ ਪਿਆ, ਉਹ ਕੁਛ ਮੈਨੂੰ ਖੰਡਾਣਾ ਪਿਆ। ਦੋਸ਼ ਨਾ ਦੀਜੈ ਅਵਰ ਜਨਾ, ਅਵਰ ਜਨਾ ਦਾ ਅਰਥ ਹੋਰ ਸਿਆਣਿਆਂ ਨੂੰ, ਜਨਾ ਦਾ ਅਰਥ ਰੱਬੀ ਪਿਆਰਿਆਂ ਨੂੰ, ਦੂਜਿਆਂ ਤੇ ਦੋਸ਼ ਕਿਉਂ ਮੜਨਾ, ਆਪਣਾ ਦੋਸ਼ ਤੂੰ ਮੰਨ ਲੈ। ਸੱਚ ਜਾਣੋ, ਹੁਣ ਆਹ ਜਿਹੜਾ ਸ਼ਲੋਕ ਹੈ ਨਾ, ਇਹਨੂੰ ਦੋਸ਼ ਨਾ ਮੰਨਿਓ ਕਿਤੇ। ਇਹ ਸ਼ਲੋਕ ਕਹਿ ਕੇ ਵੀ ਗੁਰੂ ਜੀ ਸਾਨੂੰ ਦੱਸ ਗਏ ਵੀ ਆਹ ਮਨ ਲਈ ਜਿਉਂਦੇ ਜੀ ਤੇ ਤਾਂ ਵੀ ਦੋਸ਼ ਮੁਕਤ ਹੋ ਜਾਏਗਾ। ਫਿਰ ਬੇਨਤੀ ਸਮਝੋ ਇਸ ਸ਼ਲੋਕ ਨੂੰ। ਕਹਿਣ ਲੱਗੇ ਦੂਜੇ ਨੂੰ ਦੋਸ਼ ਨਹੀਂ ਮੈਂ ਦਿੰਦਾ, ਮੇਰੇ ਕਰਮਾਂ ਦਾ ਦੋਸ਼ ਤੇ ਕਹਿੰਦੇ ਨੇ ਜੋ ਮੈਂ ਕੀਤਾ ਸੋ ਮੈਂ ਪਾਲਿਆ, ਰੱਬ ਜੀ ਤੇਰਾ ਕਸੂਰ ਕੀ? ਜਿਸ ਦਿਨ ਇਹ ਮੰਨ ਗਿਆ ਵੀ ਜੋ ਮੈਂ ਕੀਤਾ ਪਾਇਆ ਚੇਤੇ ਰੱਖਿਓ, ਉਦਣ ਰੱਬ ਬਖਸ਼ਿੰਦੇ ਨੂੰ ਬਖਸ਼ ਵੀ ਦਾ ਹੈਗਾ। ਇਹ ਮਰਦੇ ਦਮ ਤੱਕ ਨੀ ਮੰਨਦਾ ਵੀ ਮੈਂ ਕੁਝ ਕੀਤਾ। ਹਜ਼ੂਰ ਨੇ ਕਿਹਾ ਕਰਮ ਕੱਟੇ ਜਾਂਦੇ ਨੇ, ਇੱਕ ਵਿਸ਼ਾ ਇਹ ਵੀ ਹੈ ਬਾਣੀ ਵਿੱਚ, ਕਰਮ ਅਸੀਂ ਕਰਨੇ ਆ, ਕਰਮ ਬਦਲੇ ਜਾ ਸਕਦੇ ਨੇ, ਜਿੰਨੇ ਮਰਜ਼ੀ ਪਾਪ ਕੀਤੇ ਹੋਣ, ਪਰ ਸ਼ਰਤ ਅਸੀਂ ਇੱਕ ਗੱਲ ਪੜ੍ਹਨੇ ਆ ਕਾਜ਼ੀ ਦੀ ਕਿ ਉਹਨੇ ਪੁੱਛਿਆ ਸੀ ਮੱਥੇ ਕਿਉਂ ਟੇਕਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ, ਤੇ ਸਾਹਿਬ ਨੇ ਮੋਹਰ ਨੂੰ ਲਾ ਕੇ ਕਾਗਜ਼ ਤੇ ਕਿਹਾ ਸੀ ਉਸ ਤਰ੍ਹਾਂ ਅੱਖਰ ਪੜੋ ਤੇ ਪੁੱਠੇ ਨੇ, ਜੇ ਕਾਗਜ਼ ਤੇ ਲਾ ਦਿੱਤੇ ਜਾਣ ਤੇ ਮੋਹਰ ਦੇ ਅੱਖਰ ਵੀ ਸਿੱਧੇ ਹੋ ਜਾਂਦੇ ਨੇ। ਚੇਤੇ ਰੱਖਿਓ ਕਾਗਜ਼ ਦੇ ਉੱਤੇ ਲੱਗੀ ਕੋਈ ਮੋਹਰ ਦੇ ਅੱਖਰ ਸਿੱਧੇ ਹੁੰਦੇ ਨੇ ਪਰ ਪਰਤ ਕੇ ਫਿਰ ਪੁੱਠੇ ਦੇ ਪੁੱਠੇ ਰਹਿੰਦੇ ਨੇ, ਪਰ ਜਦੋਂ ਕੋਈ ਗੁਰੂ ਨੂੰ ਮੱਥਾ ਟੇਕ ਦਿੰਦਾ ਨਾ ਇੱਕ ਵਾਰੀ ਪੁੱਠੇ ਸਿੱਧੇ ਹੋ ਜਾਣ, ਪਰਤ ਕੇ ਪੁੱਠੇ ਕਦੀ ਨਹੀਂ ਹੁੰਦੇ। ਹੁਣ ਉਹ ਕਰਮ ਕਿਵੇਂ, ਆਪਾਂ ਇਸ ਗੱਲ ਦੀ ਵੀ ਕਈ ਵਾਰੀ ਨਾ ਆਪਣੇ ਬੰਦੇ ਨਜਾਇਜ਼ ਫਾਇਦਾ ਉਠਾਉਂਦੇ ਆ, ਕੋਈ ਜੀ ਗੁਰੂ ਬਖਸ਼ਿੰਦ ਹੈ, ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ, ਸਭ ਕੁਝ ਜਾਣਨ ਦੇ ਬਾਵਜੂਦ ਵੀ ਕਹਿ ਕੋਈ ਗੱਲ ਨੀ ਜੀ ਗੁਰੂ ਬਖਸ਼ ਹੀ ਦੇਣਾ। ਚੇਤੇ ਰੱਖਿਓ ਗੁਰੂ ਤਾਂ ਫਿਰ ਵੀ ਬਖਸ਼ ਦੇਗਾ, ਪਰ ਜੇ ਚਲਾਕੀ ਕਰਕੇ ਕਰਮ ਬਖਸ਼ਾਣ ਗਏ ਫਿਰ ਨੀ ਬਖਸ਼ੇ ਜਾਣ, ਫਿਰ ਨੀ ਬਖਸ਼ੇ ਜਾਣ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਨੇ ਪੂਤਨਾ ਨੇ ਕ੍ਰਿਸ਼ਨ ਜੀ ਨੂੰ ਜ਼ਹਿਰ ਦਿੱਤਾ, ਜ਼ਹਿਰ ਦੇਣ ਵਾਲੀ ਪੂਤਨਾ ਉਧਰ ਗਈ, ਕਹਿਣ ਲੱਗੇ ਦਾ ਮਤਲਬ ਇਹ ਨੀ ਕਿਸੇ ਘਰ ਨਿਆਣਾ ਜੰਮੇ ਤੇ ਭਾਂਡੇ ਚ ਜ਼ਹਿਰ ਘੋਲ ਕੇ ਜ਼ਹਿਰ ਪਿਆਨ ਤੁਰ ਪੋ, ਕੋਈ ਨੀ ਮੈਂ ਵੀ ਬਖਸ਼ਿਆ ਜਾਵਾਂਗਾ। ਜੇਕਰ ਉਧਰੀ ਪੂਤਨਾ ਵਿਆਹ ਪਿਆਲਣ ਕੰਮ ਨਾ ਚੰਗਾ, ਗਣਕਾਂ ਉਧਰੀ ਆਖੀਐ ਪਰ ਕਰ ਜਾਏ ਨਾ ਲਈਐ ਪੰਗਾ, ਪੰਗਾ ਦਰ ਤੇ ਕਲੰਕ ਲਵਾਣਾ ਦਾਗ ਲਵਾਣਾ। ਜੇ ਗਣਕਾਂ ਪਾਪਣ ਤਰ ਗਈ ਇਹਦਾ ਮਤਲਬ ਇਹ ਨਹੀਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤੇ ਕਹੀਏ ਕੋਈ ਨੀ ਅਖੀਰ ਤੇ ਅਰਦਾਸ ਕਰ ਹੀ ਦੇਣੀ ਸਾਰੇ ਬਖਸ਼ ਦੇਣਗੇ, ਨਹੀਂ ਫਿਰ ਪਸ਼ਚਾਤਾਪ ਨਹੀਂ ਹੁੰਦਾ, ਇਹ ਆਪਾਂ ਗੁਰੂ ਨਾਲ ਚਲਾਕੀ ਕਰਨੇ। ਕਰਮ ਬਖਸ਼ਾਣ ਦਾ ਅਰਥ ਕੀ ਹੈ, ਕਿਵੇਂ ਕਰਮ ਸਾਡੇ ਬਖਸ਼ੇ ਜਾਣ? ਗੁਰੂ ਸਾਹਿਬ ਜੀ ਮਿਹਰ ਕਰਦੇ ਨੇ, ਕਰਮ ਬਖਸ਼ਾਣ ਦਾ ਅਰਥ ਹੈ ਕਿ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ। ਜੇ ਆਗੇ ਵੀ ਉਜਾੜ ਨੂੰ ਜਾਣੇ ਕੁਮਾਰਗ ਜਾਣੇ ਤੇ ਪਿਆਰਿਓ ਫਿਰ ਕਈਆਂ ਦਾ ਤੇ ਸੁਭਾਅ ਹੀ ਬਣ ਗਿਆ ਬਖਸ਼ ਦਿਆ, ਜੇ ਇਥੋਂ ਅੰਮ੍ਰਿਤ ਛਕਿਆ ਤੇ ਕਰਮ ਕੀਤਾ ਦੂਜੀ ਥਾਂ ਤੋਂ ਤੀਜੀ ਥਾਂ ਤੋਂ, ਨਾਲ ਕਹੀ ਜਾਂਗੇ ਕੋਈ ਨੀ ਗੁਰੂ ਬਖਸ਼ਿੰਦੇ ਨਹੀਂ ਪਿਆਰਿਓ, ਇਹੋ ਜਿਹੀਆਂ ਚਲਾਕੀਆਂ ਨੀ ਗੁਰੂ ਕੋਲ ਚੱਲਣੀਆਂ। ਹਾਂ ਗੁਰੂ ਬਖਸ਼ਿੰਦ ਨੇ ਤੇਰੇ ਕਰਮਾਂ ਨੂੰ ਦਗਦ ਕਰ ਦੇਣਗੇ, ਜੇ ਤੂੰ ਕਦੀ ਗੁਰੂ ਸ਼ਬਦ ਦਾ ਆਸਰਾ ਲੈ ਨਾ ਤੇ ਸੱਚੀ ਮੁੱਚੀ ਇਹ ਗੱਲ ਮੰਨ ਲਵੇ ਕਿ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ, ਮੰਨ ਲੈ ਮੈਂ ਜੋ ਕੀਤਾ ਉਹ ਮੈਂ ਪਾਨਾ ਪਿਆ, ਸ਼ਾਇਦ ਤੇਰੇ ਅੰਤਰ ਆਤਮੇ ਕਹਿਣ ਦਿਆਂ ਸਾਰ ਇਹੀ ਅਰਦਾਸ ਬਣ ਜਾਏ, ਤੈਨੂੰ ਗੁਰੂ ਬਖਸ਼ ਦੇਵੇ। ਮੇਰੇ ਸਤਿਗੁਰੂ ਨੇ ਫਿਰ ਬਾਣੀ ਵਿੱਚ ਕਈਆਂ ਕਿਹਾ ਕਿ ਕਰਮ ਇੰਨੇ ਜਨਮਾਂ ਦੇ ਤੇ ਕੱਟੇ ਕਿਵੇਂ ਜਾਣਗੇ? ਹੁਣ ਆਖਿਰ ਇੱਕ ਬੰਦੇ ਨੇ ਕਈ ਜਨਮਾਂ ਦੇ ਮਾੜੇ ਕਰਮ ਕੀਤੇ ਤੇ ਕੱਟੇ ਖਿਨ ਵਿੱਚ ਕਿਵੇਂ ਜਾਣਗੇ? ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਘੋਰ ਦੁਖਿੰਗ ਅਨਕਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ ਮਿਤੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਿ ਜਿਵੇਂ ਲੱਕੜਾਂ ਇਕੱਠੀਆਂ ਕਰਦਿਆਂ ਕਈ ਸਾਲ ਲੱਗ ਗਏ, ਪਰ ਸਾੜਦਿਆਂ ਤਾਂ ਸਾਲ ਨਹੀਂ ਲੱਗਦੇ, ਚਿੰਗਾਰੀ ਇੱਕ ਹੀ ਬੜੀ ਸਾਰੀਆਂ ਨੂੰ ਸਾੜ ਕੇ ਸਵਾਹ ਕਰ ਦੇਗੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਪਿਆਰਿਓ ਜੇਕਰ ਕੋਈ ਇਨਸਾਨ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵੀ ਖੂਨ ਅੱਗ ਕੀਏ ਹੋਵਾ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚੇਤਾਵੈ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਧਰਿਆ। ਕਰਮ ਕੱਟੇ ਜਾਂਦੇ ਨੇ ਪਰ ਜੇ ਸੱਚੀ ਮੁੱਚੀ ਪਿਛਲੇ ਕਰਮਾਂ ਦਾ ਕੋਈ ਦਿਲ ਤੋਂ ਪਛਤਾਵਾ ਕਰੇ ਤੇ ਜੇ ਚਲਾਕੀ ਕਰੇ ਫਿਰ ਨਹੀਂ। ਹਾਂ ਫਿਰ ਸਿੱਖ ਦਾ ਰਸਤਾ ਵੀ ਹੋਰ ਏ, ਜਿਹਦੇ ਕਰਮ ਕੱਟੇ ਜਾਣ। ਆ ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਨਿਤਿਆਨੰਦ ਨੇ ਕਥਾ ਕਰਨੇ ਹੀ ਕਿਹਾ ਸੀ ਨਾ ਕਿ ਪ੍ਰਾਣੀ ਦੇ ਚਲਾਣੇ ਤੋਂ ਬਾਅਦ 365 ਦਿਨ ਲੱਗਦੇ ਨੇ ਤਾਂ ਮੁਕਾਮ ਤੇ ਮੰਜ਼ਿਲ ਤੇ ਪਹੁੰਚਦਾ। ਇੱਕ ਗੁਰਮੁਖ ਪਿਆਰੇ ਨੇ ਕਥਾ ਵਿੱਚ ਹੀ ਕਹਿ ਦਿੱਤਾ, ਪੰਡਿਤ ਜੀ 365 ਨਹੀਂ ਇੱਕ ਮਹੀਨਾ, ਦੂਜੇ ਨੇ ਕਿਹਾ ਮਹੀਨਾ ਨਹੀਂ ਇੱਕ ਹਫ਼ਤਾ, ਤੀਜੇ ਨੇ ਕਿਹਾ ਵੀ 24 ਘੰਟੇ, ਚੌਥਾ ਬੈਠਾ ਸੀ ਭਰਿਆ ਭਾਂਡਾ ਕਹਿੰਦਾ ਰੌਲਾ ਕਾਹਦਾ ਪਾਉਂਦੇ ਹੋ ਬਹਿਸ ਕਾਹਦੀ, ਕਹਿਣ ਲੱਗੇ ਕਹਿੰਦਾ ਸਾਲ, ਅਸੀਂ ਕਹਿੰਦੇ ਹਾਂ ਮਹੀਨਾ ਹਫ਼ਤਾ, ਤੇ ਇੱਕ ਕਹਿੰਦਾ ਦਿਨ ਤੇ ਰਾਤ। ਉਸ ਗੁਰਮੁਖ ਨੇ ਕਿਹਾ ਬਹਿਸ ਕਰਨੀ ਛੱਡੋ, ਸ਼ਬਦ ਦੀ ਕਮਾਈ ਕਰੋ, ਆਪਾਂ ਤੇ ਇਸ ਰਾਹ ਜਾਣੇ ਕੋਈ ਨਹੀਂ। ਜਿਹੜੀ ਮਹੀਨੇ ਤੁਸੀਂ ਗੱਲ ਕਰਦੇ ਹੋ ਕਿਉਂ, ਜਿਸ ਰਾਹ ਨਹੀਂ ਜਾਣਾ, ਜਿਸ ਥਾਂ ਨਹੀਂ ਜਾਣਾ, ਰਾਹ ਕਿਉਂ ਪੁੱਛਣਾ। ਉਹਨਾਂ ਕਿਹਾ ਜੀ ਪੰਡਿਤ ਜੀ ਨੂੰ ਲੱਗੀ ਗੱਲ, ਤੇ ਨਾਲ ਹੀ ਸਿੱਖਾਂ ਨੇ ਬਾਣੀ ਦਾ ਸ਼ਬਦ ਪੜ੍ਹ ਦਿੱਤਾ, ਜੇ ਪੈਂਡੇ ਲੂਟੀ ਪਨਹਾਰੀ, ਤੂੰ ਜਪ ਸੀ ਤੇਰੇ ਕਰਮ ਦਗਦ ਹੋਣਗੇ। ਜੇ ਪਾਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ, ਸੱਚ ਗੁਰੂ ਪੂਰਾ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਤੀ, ਜਮਕਾ ਮਾਰਗ ਦੂਰ ਰਹਿਆ। ਉਹ ਰਸਤਾ ਸਿੱਖ ਦਾ ਨਹੀਂ, ਕਿਉਂਕਿ ਸਭ ਇਕੱਠੇ ਹੋਏ ਆਇਆ, ਜਾਣ ਦੇ ਰਸਤੇ ਇਕੱਠੇ ਨਹੀਂ, ਸਭ ਇਕੱਠੇ ਹੋਏ ਆਇਆ ਘਰ ਜਾਸਨ, ਵਾਟ ਵਟਾਇਆ, ਰਸਤੇ ਵੱਖਰੇ ਵੱਖਰੇ ਹੋ ਗਏ। ਕਿਉਂ? ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਸਤਿਗੁਰੂ ਕਹਿੰਦੇ ਨੇ ਮਨ ਲੈ, ਮਣਾ ਕਿਉਂ ਹਉਮੈ ਚ ਖਲੋਤਾ, ਮੈਂ ਨੀ ਕਰਮ ਕੀਤਾ, ਮਨ ਲੈ ਮੈਂ ਕੀਤਾ ਹੈ। ਦੱਦੈ ਦੋਸ਼ ਨਾ ਦੇਉ ਕਿਸੈ, ਕਿਸੇ ਤੇ ਦੋਸ਼ ਨਾ ਸਥਾਪਨ ਕਰ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਅਗਲਾ ਬਚਨ ਕੀਤਾ ਕਿ ਭਾਈ ਉਸ ਮਾਲਕ ਨੇ ਧੱਦੈ, ਧੱਦੇ ਅੱਖਰ ਰਾਹੀਂ ਧਾਰ ਕਲਾ ਜਿਨ ਛੋਡੀ, ਧਾਰ ਦਰ ਤੇ ਧਾਰਨ ਕਰਨਾ, ਕਲਾ ਜਿਨ ਛੋਡੀ, ਕਲਾ ਦਰ ਤੇ ਸ਼ਕਤੀ ਸੱਤਿਆ, ਜਿਸ ਵਾਹਿਗੁਰੂ ਜੀ ਨੇ ਸੰਸਾਰ ਪੈਦਾ ਕਰਕੇ ਆਪਣੀ ਕਲਾ ਆਪਣੀ ਸ਼ਕਤੀ ਵਿੱਚ ਟਿਕਾ ਦਿੱਤੀ ਹੈ, ਆਪ ਇਹਦੇ ਤੋਂ ਵੱਖ ਨਹੀਂ। ਧੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜ਼ੀ ਚੀਜ਼ੀ ਦਰ ਤੇ ਚੀਜ਼, ਹਰ ਚੀਜ਼ ਜਿਨ ਰੰਗ ਕੀਆ, ਜਿਸ ਹਰੀ ਨੇ ਹਰ ਚੀਜ਼ ਤੇ ਆਪਣਾ ਆਪਣਾ ਰੰਗ ਚਾੜ ਦਿੱਤਾ। ਵੇਖੋ ਉਸ ਉਹਦੇ ਵਰਗਾ ਪੇਂਟਰ ਕੋਈ ਹੈ ਵੇ? ਕੋਈ ਰੰਗ ਭਰਨ ਵਾਲਾ ਉਹਦੇ ਵਰਗਾ ਹੈ? ਆ ਬਾਹਰੋਂ ਤਸਵੀਰਾਂ ਕੋਈ ਦੇਖਦਾ ਤੇ ਕਹਿੰਦਾ ਕਮਾਲ ਕਰ ਦਿੱਤੇ, ਇੰਨੇ ਸਾਲ ਹੋ ਗਏ ਨੇ, ਤਸਵੀਰ ਬੜੀ ਚੰਗੀ ਸੀ, ਰੰਗ ਫੇਟ ਹੋ ਗਿਆ। ਰੱਬ ਨੇ ਜਿੱਦਣ ਦਾ ਮੋਰ ਬਣਾਇਆ ਇਹੋ ਜਿਹਾ ਭਰਿਆ ਰੰਗ, ਉਹ ਫੇਟ ਵੀ ਨਹੀਂ ਹੋਇਆ ਤੇ ਲੱਥ ਦਾ ਵੀ ਕੋਈ ਨਹੀਂ ਪਿਆ, ਕਿਹੋ ਜਿਹਾ ਰੰਗ ਰੰਗਦਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਫਿਰ ਉਹਦੇ ਰੰਗ ਦੇਖਣਾ ਨਾ, ਫਿਰ ਰੰਗ ਭਰਨ ਵਾਲੇ ਦੇ ਚਰਨ ਪਕੜਿਆ ਕਰ, ਚੱਚਾ ਰਤ ਚਿੱਤਰ ਹੈ ਭਾਰੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੇ ਚੇਤੋ ਚਿਤਕਾਰੀ। ਰਚਨ ਵਾਲੇ ਚਤੇਰੇ ਨੂੰ ਯਾਦ ਕਰ ਜਿਨ੍ਹੇ ਇਹ ਰੰਗ ਭਰਿਆ ਹੈ। ਸਾਹਿਬ ਕਿਰਪਾਲੂ ਮੇਰ ਕਰਦੇ ਨੇ ਉਸ ਸਾਈ ਨੇ ਰੰਗ ਭਰਿਆ, ਤੇ ਫਿਰ ਹੋਇਆ ਕਿ ਮਹਾਰਾਜ ਕਹਿੰਦੇ ਨੇ ਤਿਸ ਦਾ ਦੀਆ ਉਸ ਦਾ ਦਿੱਤਾ ਹੋਇਆ ਸਭ ਨੀ ਲਿਆ, ਸਾਰੇ ਉਹਦਾ ਦਿੱਤਾ ਹੀ ਅਸੀਂ ਖਾਨੇ ਪਾਨੇ ਪਿਆ ਨਾ, ਆਪਣੇ ਕੋਲੋਂ ਕਿਹੜਾ ਕੋਈ ਲੈ ਕੇ ਆਇਆ? ਨਾ ਮਾਂ ਦੇ ਉਧਰ ਵਿੱਚੋਂ ਕੋਈ ਕੱਪੜੇ ਬਸਤਰ ਲੈ ਕੇ ਆਇਆ, ਨਾ ਧਨ ਲੈ ਕੇ ਆਇਆ, ਆ ਸਰੀਰ ਲੈ ਕੇ ਆਇਆ ਸਾ, ਜਾਣ ਲੱਗਿਆ ਤਾਂ ਉਹ ਵੀ ਛੱਡ ਜਾਣਾ, ਜੋ ਕੁਝ ਲੈ ਕੇ ਆਇਆ ਉਹ ਵੀ ਛੱਡ ਜਾਣਾ। ਸਾਹਿਬ ਕਹਿੰਦੇ ਨੇ ਦੇਖੋ ਤਿਸ ਦਾ ਦੀਆ ਸਭ ਨੀ ਲਿਆ, ਸਾਰਿਆਂ ਨੇ ਉਹਦਾ ਦਿੱਤਾ ਖਾਧਾ, ਸਾਰੇ ਉਹਦਾ ਦਿੱਤਾ ਹੰਡਾਉਂਦੇ ਨੇ। ਪਰ ਮਹਾਰਾਜ ਕਹਿੰਦੇ ਆ ਐਵੇਂ ਨਹੀਂ, ਤੂੰ ਕਹੇਗਾ ਇਹ ਅਮੀਰ ਮੈਂ ਗਰੀਬ। ਬਾਬਾ ਜੀ ਕਹਿੰਦੇ ਨੇ ਪਰਾਲਬਧ ਕਰਮ ਕਰਮ ਨਹੀਂ ਉੱਥੇ ਕਰਨਗੇ, ਜੋ ਕੁਝ ਉਹ ਸੰਚਿਤ ਕਰਕੇ ਲਿਆਇਆ ਏ ਉਹਨੇ ਬੀਜ ਬੀਜੇ ਇੱਥੋਂ ਤੱਕ ਕਿ ਜਿਹੜਾ ਅੱਜ ਫੁਰਨਾ ਬਣ ਗਿਆ ਵੀ ਬੰਦਗੀ ਨਹੀਂ ਹੋਈ, ਬਾਣੀ ਦੇ ਬਚਨ ਨੇ ਵੀ ਬੰਦਗੀ ਕਰਨੀ ਸੀ ਜ਼ਿੰਦਗੀ ਨਿਕਲ ਗਈ। ਚੇਤੇ ਰੱਖਿਓ ਕਿਤੇ ਇਹ ਵੀ ਫੁਰਨਾ ਬਣ ਜਾਏ ਤੇ ਅਗਲੇ ਜਨਮ ਵਿੱਚ ਇਹਦਾ ਵੀ ਬੀਜ ਰੁੱਖ ਬਣ ਸਕਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ, ਪੂਰਬਲਾ ਕਿਤੇ ਫੁਰਨਾ ਬੀਜ ਅੱਗੇ ਆ ਗਿਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇੱਕ ਜਨਮ ਨੇ ਕਈ ਜਨਮਾਂ ਦੀ ਸੋਈ ਜਾਗੀ ਜਦੋਂ ਫੁਰਨਾ ਥੋੜਾ ਜਿਹਾ ਕਿਤੇ ਅੱਗੇ ਆ ਗਿਆ। ਸਾਹਿਬ ਕਹਿੰਦੇ ਨੇ ਭਾਈ ਜੋ ਕੁਝ ਉਹਨੇ ਦਿੱਤਾ ਸਾਰਿਆਂ ਨੇ ਲਿਆ ਹੈ। ਫਿਰ ਕਰਮੀ ਕਰਮੀ ਹੁਕਮ ਪਿਆ ਜਿਵੇਂ ਉਸ ਸਾਈਂ ਦਾ ਹੁਕਮ ਸੀ, ਸਭ ਦੇ ਕਰਮਾਂ ਅਨੁਸਾਰ ਉਹਨੂੰ ਦਿੱਤਾ। ਤੇ ਮੈਂ ਸ਼ਾਇਦ ਪਿਛਲੇ ਦਿਨ ਇੱਥੇ ਅਰਜ਼ ਕੀਤੀ ਸੀ, ਮਾਂ ਇੱਕ ਕੁੱਖ ਚੋਂ ਜਨਮ ਦੇ ਸਕਦੀ ਏ, ਮਾਂ ਇੱਕ ਸਕੂਲ ਚੋਂ ਤਲੀਮ ਦੇ ਸਕਦੀ ਏ, ਮਾਂ ਇੱਕ ਜੇ ਬਸਤਰ ਲੈ ਕੇ ਦੇ ਸਕਦੀ ਏ, ਪਰ ਕਰਮ ਮਾਂ ਕਦੀ ਇੱਕੋ ਜਿਹਾ ਨਹੀਂ ਦੇ ਸਕਦੀ। ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿਟੀ ਜਾਏ, ਤੇ ਉਸ ਦੀ ਆਪਣੀ ਖੇਡ ਹੈ। ਕੱਲ ਨੂੰ ਅੱਗੇ ਗੁਰੂ ਸਾਹਿਬ ਕਹਿੰਦੇ ਉਹਨੇ ਦਿੱਤਾ ਬਹੁਤ ਕੁਛ, ਨੰਨੈ ਨਾ ਭੋਗ ਨਿਤ ਭੋਗੈ, ਉਹਦਾ ਦਿੱਤਾ ਖਾਈ ਵੀ ਜਾਣਾ ਤੇ ਅੱਗੋ ਆਕੜੀ ਵੀ ਜਾਣਾ, ਨਾ ਡੀਠਾ ਨਾ ਸੰਭਲਿਆ ਗੱਲੀ ਖੋ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ। ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਖੋਈਆਂ ਭੁੱਲਾਂ ਬਖਸ਼ ਦੇਣੀਆਂ, ਆਓ ਅੱਜ ਸਿਰਫ ਨਾ ਕੀਤੇ ਕਰਮਾਂ ਲਈ ਆਪਾਂ ਕਿਰਪਾ ਮੰਗੀਏ, ਤੇ ਜਿਹੜੇ ਆਪਾਂ ਸ਼ੁਭ ਕਰਮ ਵੀ ਮੰਗਦੇ ਹਾਂ ਇਹਦਾ ਵੀ ਲੇਖਾ ਜੋਖਾ ਨਾ ਕਰੀਏ। ਇੰਨੀਆਂ ਮਾਲਾਂ ਕੀਤੀਆਂ, ਇੰਨੇ ਅਸੀਂ ਜਪ ਤਪ ਕੀਤੇ। ਇੱਕ ਸੱਜਣ ਨੇ ਕਿਹਾ, ਡਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾਹ ਬੇਸ਼ੁਮਾਰ ਕੀਏ ਨਾਮ ਗਿਣ ਗਿਣ ਕੇ ਲਿਆ। ਡਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾਹ ਬੇਸ਼ੁਮਾਰ ਕੀਏ ਨਾਮ ਗਿਣ ਗਿਣ ਕੇ ਲਿਆ। ਜੇ ਪਿਆਰਿਓ ਗੁਨਾਹ ਬੇਸ਼ੁਮਾਰ ਨੇ ਨਾ, ਫਿਰ ਉਹਨੂੰ ਕਹਿ ਦੀਏ ਬੇਸ਼ੁਮਾਰ ਤੂੰ ਹੈ ਤੇ ਕਿਰਪਾ ਕਰ, ਇਹਨਾਂ ਬੇਸ਼ੁਮਾਰਾਂ ਨੂੰ ਵੀ ਉਡਾ ਸਕਦਾ ਜਿਹੜਾ ਬੇਸ਼ੁਮਾਰ ਹੋਵੇਗਾ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।